ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਰਾਮ ਕਲੀ ਮਹੱਲਾ ਪੰਜਵਾਂ ਤ੍ਰੈ ਗੁਣ ਰਹਿਤ ਰਹਿ ਨਿਰਾਰੀ ਸਾਧਕ ਸਿੱਧ ਨ ਜਾਣੈ ਰਤਨ ਕੋਠੜੀ ਅੰਮ੍ਰਿਤ ਸੰਪੂਰਨ ਸਤਿਗੁਰ ਕੈ ਖਜਾਨਾ ਤ੍ਰੈ ਗੁਣ ਰਹਿਤ ਰਹਿ ਨਿਰਾਰੀ ਸਾਧਕ ਸਿੱਧ ਨ ਜਾਣੈ ਰਤਨ ਕੋਠੜੀ ਅੰਮ੍ਰਿਤ ਸੰਪੂਰਨ ਸਤਿਗੁਰ ਕੈ ਖਜਾਨਾ ਅਚਰਜ ਕਿਛ ਕਹਿਣ ਨਾ ਜਾਈ ਬਸਤ ਅਗੋਚਰ ਭਾਈ ਰਹਾਉ ਮੂਲ ਨਾਹੀ ਕਾਛ ਕਰਨ ਜੋਗਾ ਕਿਆ ਕੋ ਕਹੈ ਸੁਣਾਵੈ ਕਹਿਣ ਕਥਨ ਕਉ ਸੋਜੀ ਨਾਹੀ ਜੋ ਪੇਖੈ ਤਿਸ ਬਣ ਆਵੈ ਸੋਈ ਜਾਣੈ ਕਰਨੈ ਹਾਰੈ ਕੀਤਾ ਕਿਆ ਬੇਚਾਰਾ ਆਪਣੀ ਗਤ ਮਿਤ ਆਪੇ ਜਾਣੈ ਹਰ ਆਪੇ ਪੂਰ ਭੰਡਾਰਾ ਐਸਾ ਰਸ ਅੰਮ੍ਰਿਤ ਮਨ ਚਾਖਿਆ ਤ੍ਰਿਪਤ ਰਹੇ ਆਗਾਈ ਕਹੋ ਨਾਨਕ ਮੇਰੀ ਆਸਾ ਪੂਰੀ ਸਤਿਗੁਰ ਕੀ ਸਰਨਾਈ ਐਸਾ ਰਸ ਅੰਮ੍ਰਿਤ ਮਨ ਚਾਖਿਆ ਤ੍ਰਿਪਤ ਰਹੇ ਆਗਾਈ ਕਹੋ ਨਾਨਕ ਮੇਰੀ ਆਸਾ ਪੂਰੀ ਸਤਿਗੁਰ ਕੀ ਸਰਨਾਈ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਗਰੀਬ ਨਿਵਾਜ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਵਿੱਤਰ ਗੋਦ ਅੰਦਰ ਸਿੱਖੀ ਦੇ ਪ੍ਰਚਾਰ ਕੇਂਦਰ ਗੁਰਦੁਆਰਾ ਸ਼੍ਰੀ ਮੰਜੀ ਸਾਹਿਬ ਤੋਂ ਸ਼ਰਧਾ ਸਤਿਕਾਰ ਸਹਿਤ ਗੁਰੂ ਪਾਤਸ਼ਾਹ ਜੀ ਦਾ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਤੋਂ ਜਾਰੀ ਹੋਇਆ ਆਦੇਸ਼ ਆਪ ਜੀ ਨੇ ਸਰਵਣ ਕੀਤਾ। ਬੜੀ ਉਤਸੁਕਤਾ ਦੇ ਨਾਲ ਬੜੀ ਤੀਬਰਤਾਂਗ ਦੇ ਨਾਲ ਗੁਰਸਿੱਖ ਸ਼ਹਿਨਸ਼ਾਹ ਸੱਚੇ ਪਾਤਸ਼ਾਹ ਜੀ ਦੇ ਹੁਕਮ ਦੀ ਉਡੀਕ ਕਰਦੇ ਆ। ਪਾਗਾਂ ਵਾਲੀਆਂ ਰੂਹਾਂ ਗੁਰੂ ਕੇ ਬਚਨ ਨਾਲ ਪਿਆਰ ਕਰਦੀਆਂ ਹੋਈਆਂ ਜਿਨ੍ਹਾਂ ਨੇ ਗੁਰ ਸ਼ਬਦ ਨੂੰ ਆਤਮਕ ਖੁਰਾਕ ਬਣਾ ਲਿਆ ਔਰ ਸੱਚੀ ਮੁੱਚੀ ਜਿਵੇਂ ਭੋਜਨ ਤੋਂ ਬਿਨਾਂ ਸਰੀਰ ਖੁਸਦਾ ਹੈ, ਇਵੇਂ ਜਿਨ੍ਹਾਂ ਨੂੰ ਇਹ ਰਸ ਆਇਆ, ਚੇਟਕ ਲੱਗੀ ਹੈ, ਉਹਨਾਂ ਦਾ ਗੁਰਸ਼ਬਦ ਦੀ ਵਿਚਾਰ ਤੋਂ ਬਿਨਾਂ ਜੀਅੜਾ ਖੁਸਦਾ। ਗੁਰਦੇਵ ਪਿਤਾ ਜੀ ਨੇ ਜੋ ਹੁਕਮ ਅੱਜ ਬਖਸ਼ਿਸ਼ ਕੀਤਾ, ਮੈਂ ਸੋਚ ਦੀ ਉਡਾਰੀ ਲਾ ਕੇ ਇਸ ਸ਼ਬਦ ਦੇ ਅਰਥ ਲੱਭਣ ਦਾ ਯਤਨ ਕਰ ਰਿਹਾ ਸੀ। ਆਪਣੀ ਹਕੀਕਤ ਤੁਹਾਡੇ ਸਾਹਮਣੇ ਰੱਖਦਾ, ਸੋਚ ਦੀ ਉਡਾਰੀ ਲਾ ਕੇ ਅਤੇ ਮੈਂ ਇਸ ਸ਼ਬਦ ਨੂੰ ਵਿਖਿਆਨ ਕਰਨ ਦਾ, ਇਹਦੇ ਅਰਥ ਕਰਨ ਦਾ ਫੁਰਨਾ ਲੈ ਰਿਹਾ ਸੀ ਵੀ ਕਿਵੇਂ ਇਹਨੂੰ ਕੀਤਾ ਜਾਵੇ, ਖੋਲਿਆ ਜਾਵੇ। ਔਰ ਇਸ ਸ਼ਬਦ ਨੂੰ ਸੁਣ ਕੇ ਪੜ੍ਹ ਕੇ ਮੈਨੂੰ ਇੱਦਾਂ ਲੱਗਿਆ ਵੀ ਇਹ ਮੇਰੀ ਬੁੱਧੀ ਦੇ ਵੱਸ ਦੀ ਗੱਲ ਨਹੀਂ ਹੈ, ਇਹ ਅਕਲਾਂ ਦੀ ਪਰਵਾਜ਼ ਦੇ ਸੀਮਾ ਵਿੱਚ ਆਉਣ ਵਾਲੀ ਗੱਲ ਨਹੀਂ ਹੈ। ਸਾਧ ਸੰਗਤ ਜਿਹੜੀ ਸੋਚਾਂ ਦੀ ਪਰਵਾਜ਼ ਹੈ ਉਹ ਬਹੁਤ ਛੋਟੀ ਹੈ, ਖਿਆਲਾਂ ਦੀ ਉਡਾਰੀ ਬਹੁਤ ਛੋਟੀ ਹੈ। ਗੁਰੂ ਸਾਹਿਬ ਜਿਸ ਸਤਾ ਦੀ ਗੱਲ ਕਰ ਰਹੇ ਆ ਉਹ ਬਹੁਤ ਉੱਚੀ ਹੈ। ਮਹਾਰਾਜ ਇਸ ਸ਼ਬਦ 'ਚ ਕਹਿ ਰਹੇ ਨੇ ਵੀ ਬਹੁਤਾ ਜਗਤ ਤਿੰਨ ਗੁਣਾਂ ਤੱਕ ਸੀਮਤ ਹੈ। ਸੰਸਾਰ ਦੇ ਅੰਦਰ ਬੜੇ ਬੜੇ ਧਰਮਾਤਮਾ, ਬੜੇ ਬੜੇ ਸਿੱਧ ਸਾਧਕ, ਬੜੇ ਬੜੇ ਅਧਿਆਤਮੀ ਕਰਮ ਕਰਨ ਵਾਲੇ ਵੱਧ ਤੋਂ ਵੱਧ ਤਿੰਨ ਗੁਣਾਂ ਤੱਕ ਸੀਮਤ ਨੇ। ਗੁਰਬਾਣੀ ਨੇ ਜਿਹੜੀ ਬਾਤ ਕੀਤੀ ਹੈ ਉਹ ਚੌਥੇ ਪਦ ਦੀ ਕੀਤੀ ਹੈ, ਤੇ ਚੌਥੇ ਪਦ ਨੂੰ ਪਾਉਣਾ, ਚੌਥੇ ਪਦ ਨੂੰ ਚੀਨਣਾ, ਚੌਥੇ ਪਦ ਨੂੰ ਬਿਆਨ ਕਰਨਾ, ਇੱਥੇ ਮੇਰੀ ਬੁੱਧੀ ਨੇ ਜਵਾਬ ਦੇ ਦਿੱਤਾ ਵੀ ਸਮਰੱਥਾ ਨਹੀਂ, ਇਹਨੂੰ ਅੱਖਰਾਂ ਨਾਲ ਬਿਆਨ ਨਹੀਂ ਕਰ ਸਕਦਾ, ਮੈਂ ਆਪਣੀ ਬੁੱਧੀ ਬੌਧਿਕ ਸਤਾ 'ਤੇ ਆਪਣੀ ਅਕਲ ਦੇ ਨਾਲ ਇਹਨੂੰ ਬਿਆਨ ਨਹੀਂ ਕਰ ਸਕਦਾ। ਫਿਰ ਮੈਂ ਮਦਦ ਮੰਗੀ ਵੀ ਬਾਬਾ ਕਬੀਰ ਸਾਹਿਬ ਜੀ ਤੁਸੀਂ ਮੈਨੂੰ ਥੋੜ੍ਹਾ ਜਿਹਾ ਇਸ਼ਾਰਾ ਕਰੋ ਅਤੇ ਮੈਂ ਅੰਦਾਜ਼ਾ ਜਿਹਾ ਲਾ ਲਾਂ ਵੀ ਕਿਸ ਤਰ੍ਹਾਂ ਦਾ ਹੁੰਦਾ। ਸੁਣਿਆ ਸੁਣਾਇਆ ਹੋਵੇ ਅਤੇ ਮਨੁੱਖ ਦੇ ਅੰਦਰ ਇੱਕ ਅਕਸ਼ ਜਿਹਾ ਬੈਠ ਜਾਂਦਾ, ਕਲਪਨਾ ਕਰ ਲੈਂਦਾ ਮਨੁੱਖ, ਕਿਸੇ ਦੇ ਸਰੀਰ ਬਾਰੇ ਸੁਣ ਲਈਏ ਵੀ ਉਹਦਾ ਜਿਹੜਾ ਚਿਹਰਾ ਮੋਹਰਾ ਹੈ, ਅੱਖਾਂ ਮੋਟੀਆਂ ਨੇ, ਨੱਕ ਤਿੱਖਾ ਹੈ, ਰੰਗ ਸਾਂਵਲਾ ਹੈ, ਕੇਸ ਕਾਲੇ ਨੇ, ਇੱਕ ਉਮਰ ਦਾ ਤਕਾਜ਼ਾ ਲਾ ਕੇ ਅਸੀਂ ਅਕਸ਼ ਜਿਹਾ ਬਣਾ ਲੈਂਦੇ ਹਾਂ, ਸੁਣਿਆ ਵੀ ਹੋਵੇ ਤਾਂ ਅੰਦਾਜ਼ਾ ਜਿਹਾ ਲਾ ਲੈਂਦੇ ਹਾਂ ਵੀ ਸੁਣਿਆ ਸੀ ਇੱਦਾਂ ਦਾ ਨਾ ਹੋਵੇ, ਕੱਦ ਕਾਠ ਵੀ ਇੱਦਾਂ ਦਾ ਸੀ, ਰੰਗ ਰੂਪ ਵੀ ਇੱਦਾਂ ਦਾ ਸੀ, ਸੁਭਾਅ ਵੀ ਕਿਸੇ ਨੇ ਇੱਦਾਂ ਦਾ ਦੱਸਿਆ ਸੀ, ਅਸੀਂ ਅੰਦਾਜ਼ਾ ਲਾ ਲੈਂਦੇ ਹਾਂ ਅਤੇ ਕਈ ਵਾਰੀ ਸਾਡਾ ਅੰਦਾਜ਼ਾ ਸਹੀ ਵੀ ਬੈਠ ਜਾਂਦਾ। ਬਾਬਾ ਕਬੀਰ ਸਾਹਿਬ ਕਹਿੰਦੇ ਵੀ ਸੱਜਣਾ ਉੱਥੇ ਅੰਦਾਜ਼ਾ ਨਹੀਂ ਚੱਲਣਾ, ਉੱਥੇ ਤਾਂ 100% ਅਪਰੋਚ ਹੋਏਗੀ ਅਤੇ ਫਿਰ ਤੈਨੂੰ ਪਤਾ ਲੱਗਣਾ, ਐਵੇਂ ਸੁਣੇ ਸੁਣਾਏ ਅੰਦਾਜ਼ੇ ਨਹੀਂ ਚੱਲਣੇ। ਫਿਰ ਤਾਂ ਮੈਨੂੰ ਲੱਗਾ ਵੀ ਇਹ ਮੇਰੇ ਵਰਗੇ ਮਨੁੱਖਾਂ ਦੀ ਬੁੱਧੀ ਤੋਂ ਬਹੁਤ ਉੱਚੀ ਗੱਲ ਹੈ। ਇਹ ਚੌਥਾ ਪਦ ਹੈ ਸਾਹਿਬ ਦੇ ਚਰਨਾਂ ਕਮਲਾਂ ਦੀ ਸਮਾਈ, ਸਥਿਰਤਾ, ਅਡੋਲਤਾ। ਅਤੇ ਇਹਨੂੰ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਬੋਲ ਕੇ ਦੱਸ ਰਹੇ ਵੀ ਕਬੀਰ ਚਰਨ ਕਮਲ ਕੀ ਮੌਜ ਕੋ ਕਹੋ ਕੈਸੇ ਅਨੁਮਾਨ। ਅਨੁਮਾਨ ਬੜੀ ਬੜੀ ਤੀਖਣ ਬੁੱਧੀ ਵਾਲੇ ਲੋਕ ਸਕੈਚ ਤਿਆਰ ਕਰ ਲੈਂਦੇ ਨਾ, ਕੋਈ ਚੋਰੀ ਹੋ ਜਾਏ ਅਤੇ ਅਗਲਾ ਹੁਲੀਆ ਦੱਸਦਾ ਵੀ ਮੈਂ ਬੰਦਾ ਵੇਖਿਆ ਸੀ ਅਤੇ ਕ੍ਰਿਮੀਨਲ ਨੂੰ ਫੜਨ ਵਾਲੇ, ਕ੍ਰਾਈਮ ਕੰਟਰੋਲ ਵਾਲੇ ਬੰਦੇ ਦਾ ਹੂ ਬਹੂ ਸਕੈਚ ਬਣਵਾ ਦਿੰਦੇ ਨੇ ਸਿਰਫ ਹੁਲੀਆ ਦੱਸਣ ਉੱਤੇ, ਅਤੇ ਕਈ ਵਾਰੀ ਇੰਨਾ ਮੈਚ ਕਰਦਾ ਵੀ ਉਸੇ ਸਕੈਚ ਤੋਂ ਬੰਦਾ ਫੜਿਆ ਜਾਂਦਾ। ਅਨੁਮਾਨ ਹੈ ਨਾ। ਮਹਾਰਾਜ ਕਹਿੰਦੇ ਵੀ ਸਥੂਲ ਦਾ ਅੰਦਾਜ਼ਾ ਲਾਇਆ ਜਾ ਸਕਦਾ, ਜਿਹੜੀ ਸੂਖਮ ਸਤਾ ਦੀ ਗੱਲ ਸਤਿਗੁਰੂ ਜੀ ਨੇ ਕੀਤੀ ਹੈ ਉੱਥੇ ਤੇਰੀ ਬੁੱਧੀ ਦੇ, ਅਕਲ ਦੇ, ਤੇਰੇ ਹੁਨਰ ਦੇ ਅੰਦਾਜ਼ੇ ਨਹੀਂ ਚੱਲਣੇ। ਬੜੇ ਬੜੇ ਹੁਨਰਵਾਨ ਲੋਕ ਅੰਦਾਜ਼ਾ ਲਾ ਲੈਂਦੇ। ਮਹਾਰਾਜ ਕਹਿੰਦੇ ਇੱਥੇ ਤੇਰੇ ਹੁਨਰ ਦੇ, ਤੇਰੇ ਅਕਲਾਂ ਦੇ, ਤੇਰੀ ਬੌਧਿਕ ਤਲ ਦੇ ਅੰਦਾਜ਼ੇ ਨਹੀਂ ਚੱਲਣੇ। ਕਬੀਰ ਚਰਨ ਕਮਲ ਕੀ ਮੌਜ ਕੋ ਕਹੋ ਕੈਸੇ ਅਨੁਮਾਨ। ਅਨੁਮਾਨ ਫਿਰ ਕਿਵੇਂ ਜਾਣੀਏ ਜੀ। ਉਹਨਾਂ ਨੇ
ਇੱਥੇ ਮੇਰੀ ਬੁੱਧੀ ਨੂੰ ਜੰਦਰਾ ਜੜ ਦਿੱਤਾ ਵੀ ਕਹਿਬੇ ਕੋ ਸੋਭਾ ਨਹੀਂ ਦੇਖਾ ਹੀ ਪ੍ਰਵਾਨ। ਉਹਨਾਂ ਨੇ ਜ਼ੁਬਾਨ ਨੂੰ ਜੰਦਰਾ ਲਾ ਦਿੱਤਾ ਵੀ ਤੂੰ ਕੀ ਬਿਆਨ ਕਰ ਸਕਦਾ ਬਈ, ਤੂੰ ਸੁਣਿਆ ਸੁਣਾਇਆ, ਤੂੰ ਇੱਧਰੋਂ ਉੱਧਰੋਂ ਗਿਆਨ ਉਧਾਰਾ ਮੰਗਿਆ, ਆਓ ਘੱਟ ਘਾਟੀ ਤੇ ਚੜ੍ਹੇਗਾ ਨਾ, ਆਓ ਘੱਟ ਘਾਟੀ ਰਾਮ ਕੀ, ਕਹਿਬੇ ਕੋ ਸੋਭਾ ਨਹੀਂ ਦੇਖਾ ਹੀ ਪ੍ਰਵਾਨ। ਤ੍ਰੈ ਗੁਣਾਂ ਤੱਕ ਅਸੀਂ ਸੀਮਤ ਹਾਂ ਤੇ ਕਦੀ ਕਦੀ ਅਸੀਂ ਸਧਾਰਨ ਸਤਾ ਤੋਂ ਬੜੇ ਬੜੇ ਧਰਮਾਤਮਾ ਵੀ ਬਣ ਜਾਂਦੇ, ਕਦੀ ਕਦੀ ਬੰਦਾ ਉਹੀ ਹੈ ਤੇ ਕਦੀ ਕਦੀ ਉਹ ਬੜਾ ਧਰਮੀ ਬਣ ਜਾਂਦਾ, ਬੜਾ ਵਿਰਾਗੀ ਬਣ ਜਾਂਦਾ। ਉਲਾਰੂ ਜੀ ਬਿਰਤੀ ਹੈ ਨਾ, ਉਲਾਰੂ ਬਿਰਤੀ, ਜਿਵੇਂ ਤੱਕੜੀ ਦਾ ਸ਼ਾਬਾ ਹਲਕਾ ਹੋਵੇ, ਵਜ਼ਨ ਘੱਟ ਹੋਵੇ ਨਾ, ਜਿਵੇਂ ਸ਼ੂਸ਼ਾ ਘੱਟ ਸੱਖਣਾ ਘੜਾ, ਘੱਟ ਮਤਲਬ ਘੜਾ, ਕਹੋ ਕਬੀਰ ਸ਼ੂਸ਼ਾ ਘੱਟ ਡੋਲਿਆ, ਜਿਹੜਾ ਸੱਖਣਾ ਘੜਾ ਹੈ ਖਾਲੀ ਘੜਾ ਹੈ ਉਹ ਐਂ ਰੁਲਕਦਾ ਫਿਰਦਾ, ਤੇ ਜੇ ਉਹ ਪਾਣੀ ਦਾ ਭਰਿਆ ਹੋਵੇ ਤੇ ਉਹ ਟੇਢਾ ਨਹੀਂ ਹੁੰਦਾ ਫਿਰ। ਡਿਸਪੋਜੇਬਲ ਬਰਤਨ ਤੁਸੀਂ ਵਰਤਦੇ ਹੋ ਅੱਜ ਕੱਲ੍ਹ, ਤੇ ਜੇ ਉਹਨੂੰ ਇੱਦਾਂ ਰੱਖ ਦਈਏ ਤੇ ਹਵਾ 'ਚ ਉੱਡਦਾ ਫਿਰਦਾ, ਤੇ ਜੇ ਉਹ ਗਲਾਸੀ ਜਿਹੀ 'ਚ ਕੱਪ 'ਚ ਪਾਣੀ ਪਾ ਦਈਏ ਤੇ ਫਿਰ ਹੁੰਦਾ ਵੀ ਸਥਿਰ ਹੋ ਗਿਆ, ਭਰਿਆ ਨਾ। ਜੇ ਉਸੇ ਥਾਲੀ 'ਚ ਕਟੋਰੀ ਦੇ ਵਿੱਚ ਵਸਤੂ ਪੈ ਗਈ ਤੇ ਉਹ ਜਿਹੜੀ ਹਵਾ 'ਚ ਉੱਡਦੀ ਫਿਰਦੀ ਸੀ ਉਹ ਹੁਣ ਟਿਕ ਗਈ। ਸੱਖਣਾ ਹਵਾ ਵਿੱਚ ਉੱਡਦਾ ਫਿਰਦਾ, ਡੋਲਦਾ ਫਿਰਦਾ, ਜਿੱਦਣ ਕੋਈ ਵਸਤ ਅੰਦਰ ਟਿਕ ਗਈ, ਪੈ ਗਈ ਮੇਰੇ ਸਾਹਿਬ ਦੀ ਦਿੱਤੀ ਹੋਈ ਸੱਤ ਦੀ ਵਸਤ, ਵਜ਼ਨਦਾਰ ਵਸਤ, ਉਦਣ ਟਿਕ ਜਾਏਗਾ। ਇਹ ਚੌਥਾ ਪਦ ਹੈ। ਉਲਾਰੂ ਬਿਰਤੀ ਕੀ ਕਰਦੀ ਹੈ ਵੀ ਉਹੀ ਬਿਰਤੀ ਚੋਰ ਵੀ ਹੈ, ਉਹੀ ਬਿਰਤੀ ਪਾਪੀ ਵੀ ਹੈ, ਕਾਮੀ ਵੀ ਹੈ, ਤੇ ਉਹੀ ਬਿਰਤੀ ਕਦੀ ਕਦੀ ਇਸ ਸਤਾ ਤੇ ਪਹੁੰਚ ਜਾਂਦੀ ਵੀ ਬੜੀ ਧਰਮਾਤਮਾ ਬਣ ਜਾਂਦੀ। ਦੁਨੀਆਂ ਨੇ ਧਰਮਾਤਮਾ ਬਣੀ ਹੋਈ ਬਿਰਤੀ ਨੂੰ ਵੇਖਿਆ, ਦੁਨੀਆਂ ਨੇ, ਸੰਸਾਰ ਵਾਲਿਆਂ ਨੇ ਧੋਖਾ ਖਾ ਲਿਆ ਵੀ ਮਲਕ ਭਾਗੋ ਜਿਹੜਾ ਲੋਕਾਂ ਕੋਲ ਖੁੰਦਾ ਸੀ ਉਹ ਹੁਣ ਲੋਕਾਂ ਨੂੰ ਭੋਜਨ ਛਕਾਉਣ ਲੱਗ ਪਿਆ, ਵੀ ਕਮਾਲ ਹੋ ਗਈ। ਉਲਾਰੂ ਸੀ ਨਾ ਬਿਰਤੀ ਵੀ ਮੈਂ ਦੋਨੋਂ ਪੱਖ ਹੀ ਰੱਖ ਲਵਾਂ, ਦੋਨੋਂ ਬੇੜੀਆਂ 'ਚ ਮੇਰੀਆਂ ਲੱਤਾਂ ਹੋਣ, ਰਾਜਸਤਾ ਵੱਲ ਵੀ ਮੇਰੀ ਪੂਰੀ ਪ੍ਰਾਪਤੀ ਹੋਵੇ, ਮੇਰਾ ਅਧਿਕਾਰ ਹੋਵੇ, ਤੇ ਧਰਮ ਦੀ ਦੁਨੀਆਂ ਵਿੱਚ ਵੀ ਮੇਰਾ ਅਧਿਕਾਰ ਹੋਵੇ, ਇਹ ਬੰਦੇ ਦੀ ਭੁੱਖ ਹੈ ਹਮੇਸ਼ਾ। ਤੁਸੀਂ ਪੁਰਾਤਨ ਸੰਸਕ੍ਰਿਤੀ ਪੜ੍ਹ ਕੇ ਵੇਖੋ, ਵਕਤ ਦੇ ਰਾਜਿਆਂ ਨੇ ਆਪਣੇ ਆਪ ਨੂੰ ਅਵਤਾਰ ਸਾਬਤ ਕਰਨ ਦਾ ਯਤਨ ਕੀਤਾ, ਵਕਤ ਦੇ ਰਾਜਿਆਂ ਨੇ ਆਪਣੇ ਆਪ ਨੂੰ ਧਰਮੀ ਪੇਸ਼ ਕਰਨ ਦਾ ਯਤਨ ਕੀਤਾ। ਬੜਿਆਂ ਬੜਿਆਂ ਰਾਜਿਆਂ ਨੇ ਮੁਖੋਟਾ ਪਹਿਨਿਆ, ਹਰਨਾਕਸ਼ ਵਰਗੇ ਮਨੁੱਖਾਂ ਨੇ, ਰਾਵਣ ਵਰਗੇ ਮਨੁੱਖਾਂ ਨੇ ਇੱਥੋਂ ਤੱਕ ਦਾਅਵੇ ਕੀਤੇ ਕਿ ਮੈਂ ਰੱਬ ਦੇ ਸਿਸਟਮ ਨੂੰ ਕਾਬੂ ਵਿੱਚ ਕਰ ਲੈਣਾ। ਸੋਇਨ ਲੰਕਾ ਵੱਡਾ ਗੜ੍ਹ, ਖਾਰ ਸਮੁੰਦ ਜਵੇ ਹੀ ਖਾਈ, ਭਾਈ ਸਾਹਿਬ ਭਾਈ ਗੁਰਦਾਸ ਜੀ ਵਚਨ ਕਰ ਰਹੇ। ਲੱਖ ਪੁੱਤ ਪੋਤੇ ਸਵਾ ਲੱਖ, ਕੁੰਭ ਕਰਨ ਮਹਿਰਾਵਣ ਭਾਈ, ਇੰਨਾ ਕਮਾਲ ਬੁੱਧੀਵਾਨ ਹੈ, ਪ੍ਰਕਿਰਤਕ ਸਾਧਨਾਂ ਨੂੰ ਕਾਬੂ 'ਚ ਕੀਤਾ ਹੋਇਆ, ਰਾਜ ਸਤਾ ਕੋਲ ਹੈ, ਖਜ਼ਾਨੇ ਦੀ ਕਮੀ ਨਹੀਂ, ਫੌਜਾਂ ਦੀ ਕਮੀ ਨਹੀਂ, ਕੁਟੰਬ ਦੀ ਕਮੀ ਨਹੀਂ। ਲੱਖ ਪੁੱਤ ਪੋਤੇ ਸਵਾ ਲੱਖ, ਕੁੰਭ ਕਰਨ ਮਹਿਰਾਵਣ ਭਾਈ, ਪੌਣ ਬਹੌਰੀ ਦੇਹ ਨਿਤ ਪਾਣੀ ਭਰੈ ਇੰਦਰ ਵਰਿਆਈ, ਬੈਸੰਤਰ ਰਸੋਈਆ ਸੂਰਜ ਚੰਦ ਚਿਰਾਗ ਦਪਾਈ। ਹਰ ਪਾਸੇ ਪਕੜ ਬਣਾ ਕੇ ਰੱਖੀ ਹੋਈ ਹੈ। ਮਹਾਂਦੇਵ ਦੀ ਸੇਵ ਕਰ, ਦੇਵ ਦਾਨਵ ਰਹਿੰਦੇ ਸ਼ਰਨਾਈ। ਬੜੀ ਆਰਾਧਨਾ ਕੀਤੀ, ਬੜਾ ਤਾਪ ਕੀਤਾ, ਅਧਿਆਤਮਕ ਸ਼ਕਤੀਆਂ ਵੀ ਪ੍ਰਾਪਤ ਕੀਤੀਆਂ, ਸਿੱਧੀਆਂ ਰਿੱਧੀਆਂ ਵੀ ਪ੍ਰਾਪਤ ਕੀਤੀਆਂ। ਰਾਜਾ ਵੀ ਸਿਰੇ ਦਾ ਹੈ, ਧਨੀ ਵੀ ਸਿਰੇ ਦਾ ਹੈ, ਬਾਹੂ ਬਲ ਵੀ ਸਿਰੇ ਦਾ ਹੈ, ਸਾਧਨਾ ਵੀ ਸਿਰੇ ਦੀ ਹੈ, ਤੇ ਇੱਥੋਂ ਤੱਕ ਦਾਅਵਾ ਕਰ ਲਿਆ ਵੀ ਮੈਂ ਕਾਲ ਕਾਬੂ 'ਚ ਕਰ ਲਿਆ। ਇਹ ਉਲਾਰੂ ਬਿਰਤੀ ਇਹਨੂੰ ਕਹਿੰਦੇ ਆ ਵੀ ਹਰ ਖੇਤਰ ਵਿੱਚ ਮੇਰਾ ਹੀ ਨਾਮ ਹੋਵੇ, ਧਰਮੀ ਵੀ ਮੈਂ ਸਿਰੇ ਦਾ ਹੋਵਾਂ ਤੇ ਤਾਕਤ ਵੀ ਮੇਰੇ ਕੋਲ ਸਿਖਰ ਦੀ ਹੋਵੇ। ਹਰਨਾਕਸ਼ ਕਹਿੰਦਾ, ਦੁਨੀਆਂ ਦੇ ਲੋਕੋ, ਮੇਰੀ ਪਰਜਾ, ਤੁਸੀਂ ਇਹ ਕਹਿਣਾ ਕਿ ਹਰਨਾਕਸ਼ ਰੱਬ ਹੈ। ਇਹਨੇ ਤੇ ਸਿਰਫ ਇਹੀ ਕਿਹਾ ਨਾ ਵੀ ਪ੍ਰਕਿਰਤਕ ਸਾਧਨ ਮੇਰੇ ਵੱਸ ਵਿੱਚ ਆ ਜਾਣ, ਕਾਲ ਮੇਰੇ ਵੱਸ ਵਿੱਚ ਆ ਜਾਏ, ਉਹਨੇ ਅਗਲਾ ਛੜੱਪਾ ਮਾਰਿਆ। ਬੜਿਆਂ ਬੜਿਆਂ ਰਾਜਿਆਂ ਨੇ, ਕੁਝ ਰਾਜੇ ਕਾਮਯਾਬ ਵੀ ਹੋ ਗਏ, ਹੈ ਰਾਜੇ ਹੀ ਸੀ, ਤੇ ਲੋਕਾਂ ਨੇ ਰੱਬ ਬਣਾ ਕੇ ਪੇਸ਼ ਕੀਤੇ ਵੀ ਅਵਤਾਰ ਨੇ। ਔਰ ਇਹ ਹਿੰਦੁਸਤਾਨ ਦੀ ਸੰਸਕ੍ਰਿਤੀ ਦੇ ਅੰਦਰ ਬੋਲ ਪ੍ਰਚਲਿਤ ਸੀ ਕਿ ਰਾਜਾ ਨੇਕਲੰਕ ਅਵਤਾਰ ਹੁੰਦਾ। ਤੁਸੀਂ ਪੁਰਾਤਨ ਸਾਹਿਤ ਪੜ੍ਹੋ, ਸੰਸਕ੍ਰਿਤੀ ਪੜ੍ਹੋ, ਤੇ ਇਹ ਗੱਲ ਪ੍ਰਚਲਿਤ ਸੀ ਕਿ ਰਾਜਾ ਨੇਕਲੰਕ ਅਵਤਾਰ ਹੁੰਦਾ, ਅਵਤਾਰ ਹੈ ਰਾਜਾ, ਤੇ ਐਸਾ ਅਵਤਾਰ ਹੈ ਵੀ ਜਿਹਨੂੰ ਕਲੰਕ ਨਹੀਂ ਲੱਗਦਾ, ਉਹਨਾਂ ਨੇ ਪੇਸ਼ ਕੀਤਾ ਆਪਣੇ ਆਪ ਨੂੰ ਅਵਤਾਰੀ ਰੂਪ ਵਿੱਚ। ਇਹ ਹੈ ਉਲਾਰੂ ਬਿਰਤੀ, ਜਿਹਨੂੰ ਕਹਿੰਦੇ ਆ ਕਬਹੂੰ ਜੀਅੜਾ ਊਬ ਚੜ੍ਹਤ ਹੈ, ਕਬਹੂੰ ਜਾਏ ਪਿਆਲੇ। ਉਹੀ ਜੀਅੜਾ ਹੈ, ਕਦੀ ਰਸਾਤਲ ਵਿੱਚ ਨਿਕਲਦਾ ਅਤੇ ਕਦੀ ਉਚਾਈਆਂ ਨੂੰ ਛੂਹਣ ਲੱਗ ਪੈਂਦਾ, ਸਥਿਰ ਨਹੀਂ ਹੈ। ਜਿਹੜੀ ਤ੍ਰੈ ਗੁਣ ਵਾਲੀ ਗੱਲ ਸਾਹਿਬ ਨੇ ਕਹੀ ਹੈ, ਥੋੜ੍ਹਾ ਜਿਹਾ ਇਸ਼ਾਰਾ ਕਰਦੇ ਗਏ ਮੈਨੂੰ ਪੰਕਤੀ ਦਾ ਪਤਾ ਲੱਗ ਗਿਆ, ਜਿਹੜੀ ਤ੍ਰੈ ਗੁਣ ਵਾਲੀ ਗੱਲ ਸਤਿਗੁਰੂ ਜੀ ਨੇ ਇਸ ਸ਼ਬਦ ਵਿੱਚ ਕਹੀ ਹੈ, ਇਹ ਹੈ ਉਲਾਰੂ ਬਿਰਤੀ, ਕਿਤੇ ਵੀ ਸਥਿਰਤਾ ਨਹੀਂ ਹੈ। ਜਿਹੜੀ ਚੌਥੇ ਪਦ ਦੀ ਗੱਲ ਸਾਹਿਬ ਸਾਨੂੰ ਦੱਸ ਰਹੇ ਆ, ਜਿਹਨੂੰ ਮੈਂ ਕਹਿੰਦਾ ਵੀ ਮੈਂ ਵੇਖਿਆ ਨਹੀਂ ਤਾਂ ਮੈਂ ਬਿਆਨ ਕਿੱਦਾਂ ਕਰਾਂਗਾ, ਹਾਂ ਜੋ ਗੁਰੂ ਨੇ ਦਿਖਾਇਆ ਉਹ ਦੱਸ ਸਕਦਾ। ਜਿੱਥੇ ਆਤਮਕ ਅਡੋਲਤਾ ਹੋਵੇ, ਜਿਹਦੇ ਦਰਸ਼ਨ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਕਰਵਾ ਰਹੇ ਐ ਖਾਕਾ ਬਣਾ ਕੇ, ਵੀ ਜੇ ਇਸ ਖਾਕੇ 'ਚ ਫਿੱਟ ਬੈਠਦਾ ਤਾਂ ਫਿਰ ਤੈਨੂੰ ਝਲਕਾਰਾ ਪਵੇਗਾ ਵੀ ਉਹ ਪਦਵੀ ਕੀ ਹੁੰਦੀ ਹੈ। ਜੇ ਤੇਰੇ ਅੰਦਰੋਂ ਇਹ ਗੁਣਾਂ ਦੀ ਝਲਕ ਪਵੇਗੀ, ਧੰਨ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਕਹਿੰਦੇ, ਅਤੇ ਫਿਰ ਸਮਝ ਲਿਆ ਵੀ ਤੂੰ ਉਸ ਸਤਾ ਦੇ ਕਰੀਬ ਪਹੁੰਚ ਗਿਆ, ਅਤੇ ਇੱਕ ਦਿਨ ਉਹ ਸਤਾ ਤੈਨੂੰ ਵਾਹਿਗੁਰੂ 'ਚ ਇੱਦਾਂ ਲੀਨ ਕਰ ਦੇਗੀ ਜਿਵੇਂ ਪਾਣੀ 'ਚ ਪਾਣੀ ਮਿਕਸ ਹੁੰਦਾ। ਹੁਣ ਵੇਖੋ ਨਾ, ਜਿਹੜਾ ਬੰਦਾ ਤਿੰਨਾਂ ਗੁਣਾਂ ਵਿੱਚ ਭਟਕ ਰਿਹਾ, ਉਲਾਰੂ ਬਿਰਤੀ ਚਾਹ ਤੱਕੜੀ ਦੇ ਛਾਬੇ ਵਾਂਗ, ਕਦੀ ਹੇਠਾਂ ਕਦੀ ਉੱਪਰ, ਅੰਦਰੋਂ ਸੱਖਣੇ ਘੜੇ ਵਾਂਗ ਡੋਲਦਾ ਫਿਰਦਾ, ਉਹਦੇ ਅੰਦਰ ਇਹ ਸਥਿਰਤਾ ਕਿਵੇਂ ਆਏਗੀ ਜਿਹੜੀ ਗੁਰੂ ਸਾਹਿਬ ਕਹਿ ਰਹੇ ਨੇ, ਜੋ ਨਰ ਦੁੱਖ ਮੈਂ ਦੁੱਖ ਨਹੀਂ ਮੰਨੈ। ਹੱਦ ਹੋ ਗਈ, ਇਹਨੂੰ ਇਕੱਲਾ ਭਾਈ ਸਾਹਿਬ ਦੇ ਪੜ੍ਹੇ ਹੋਏ ਅਨੁਸਾਰ ਨਾ ਸੁਣ ਲਿਓ, ਵੀ ਪਾਠੀ ਸਿੰਘ ਨੇ ਪੜ੍ਹਿਆ ਸੀ ਸਾਡੇ ਘਰ ਪੜ੍ਹਿਆ ਹੋਣਾ, ਥੋੜ੍ਹੀ ਜਿਹੀ ਸੁਰਤ ਟਿਕਾ ਕੇ ਅਤੇ ਇਸ ਸ਼ਬਦ ਵਿੱਚ ਉਤਰਨ ਦਾ ਯਤਨ ਕਰਿਓ ਵੀ ਇਹ ਸੁਖਾਲਾ ਹੈਗਾ ਵੀ ਦੁੱਖ ਮੈਂ ਦੁੱਖ ਨਹੀਂ ਮੰਨੈ। ਸਿਰ 'ਤੇ ਆਰੇ ਰੱਖੇ ਜਾ ਰਹੇ ਹੋਣ ਅਤੇ ਅਗਲਾ ਕਹਿ ਰਿਹਾ ਹੋਵੇ ਮੈਂ ਦੁਖੀ ਨਹੀਂ ਹਾਂ, ਉਹਦੇ ਅੰਦਰੋਂ ਧੁਨ ਉੱਠ ਰਹੀ ਹੋਵੇ, ਨਾਨਕ ਭਗਤਾਂ ਸਦਾ ਵਿਗਾਸ, ਨਾਨਕ ਭਗਤਾਂ ਸਦਾ ਵਿਗਾਸ। ਸੁਣਿਐ ਦੁੱਖ ਪਾਪ ਕਾ ਨਾਸ, ਸੁਣਿਐ ਦੁੱਖ ਪਾਪ ਕਾ ਨਾਸ। ਸਥਿਰ ਅਵਸਥਾ, ਦੁੱਖ ਮੈਂ ਦੁੱਖ ਨਹੀਂ ਮੰਨਿਆ, ਚੌਥੇ ਪਦ ਦੀ ਵਿਆਖਿਆ ਸਿੱਖੀ ਕਮਾਉਣ ਵਾਲੇ ਸਿੱਖਾਂ ਦੇ ਜੀਵਨ ਵਿੱਚੋਂ ਹੋ ਸਕਦੀ ਹੈ, ਮੇਰੇ ਸ਼ਬਦਾਂ ਵਿੱਚੋਂ ਨਹੀਂ ਹੋ ਸਕਦੀ। ਮੇਰੀ ਚਤੁਰਾਈ ਮੇਰੀ ਅਕਲ 'ਤੇ ਚਾਰ ਪੰਕਤੀਆਂ ਚੇਤੇ ਕਰ ਸਕਦੀ ਹੈ, ਬਹੁਤਾ ਜ਼ੋਰ ਦੇ ਕੇ ਕਿਸੇ ਨੂੰ ਦੋ ਘੱਟ ਯਾਦ ਨੇ, ਕਿਸੇ ਨੂੰ ਚਾਰ ਵੱਧ ਯਾਦ ਨੇ, ਪਰ ਜੇ ਗੁਰਮੁਖੋ ਇਸ ਸਥਿਰਤਾ ਵਾਲੇ ਚੌਥੇ ਪਦ ਦੀ ਵਿਆਖਿਆ ਕਰਨੀ ਹੈ ਤੇ ਸਾਨੂੰ ਉਹ ਕਮਾਈ ਵਾਲੇ ਗੁਰਸਿੱਖਾਂ ਦੇ ਦਰਸ਼ਨ ਕਰਨੇ ਪੈਣਗੇ। ਦੁਨੀਆਂ 'ਚ ਕਦੀ ਇੱਦਾਂ ਹੋ ਸਕਦਾ ਕਿ ਕਿਸੇ ਦੇ ਪੁੱਤਰ ਦਾ ਕਾਲਜਾ ਉਹਦੇ ਜ਼ਬਾਨ ਉੱਤੇ ਰੱਖਿਆ ਜਾ ਰਿਹਾ ਹੋਵੇ? ਦੁਨੀਆਂ ਦੇ ਸਵਾਦ ਰਸ ਭੋਗਦੇ ਇਸ ਜੀਵ ਨਾਲ ਬੜਿਆਂ ਨੇ ਚੱਖੇ ਹੋਣਗੇ, ਪਰ ਪੁੱਤਰ ਦੇ ਕਾਲਜੇ ਦਾ ਸਵਾਦ ਉਹਨੇ ਹੀ ਚੱਖਿਆ ਜਿਹਦੇ ਅੰਦਰ ਸਥਿਰਤਾ ਸੀ, ਜਿਹੜਾ ਕਦੀ ਡੋਲਦਾ ਨਹੀਂ ਸੀ। ਸੰਸਾਰ ਨੇ ਕਦੀ ਐਸਾ ਤਮਾਸ਼ਾ ਵੇਖਿਆ ਮੇਰੀ ਮਾਵੋ ਕਿ ਬੱਚਿਆਂ ਦੇ ਟੁਕੜੇ ਕਰਵਾ ਕੇ ਝੋਲੀ ਵਿੱਚ ਪਵਾਏ ਹੋਣ, ਨੇਜਿਆਂ ਦੇ ਅਸਮਾਨ ਵੱਲ ਸੁੱਟ ਕੇ ਥੱਲੇ ਵਰਸ਼ਾ ਕਰਕੇ ਉਹਨੂੰ ਨੇਜੇ 'ਚ ਪਰੋਇਆ ਜਾਂਦਾ ਹੋਵੇ, ਅੱਖਾਂ ਦੇ ਸਾਹਮਣੇ ਤਮਾਸ਼ਾ ਵੇਖ ਰਹੀਆਂ ਹੋਣ, ਅਤੇ ਫਿਰ ਉਹ ਸੰਧਿਆ ਦੀ ਅਰਦਾਸ ਕਰਨ ਦਾਤਿਆ ਰਜ਼ਾ ਦੇ ਵਿੱਚ ਦਿਨ ਗੁਜ਼ਰਿਆ, ਹੁਕਮ ਦੇ ਅੰਦਰ ਰਾਤ ਗੁਜ਼ਾਰੀ, ਡਿੱਗਿਆ ਨਾ ਡੋਲਿਆ, ਦ੍ਰਿੜ ਕਰ ਰਹੇ ਹੋ, ਪੂਰਨ ਹੋਏ ਤ੍ਰਿਪਤਾਨੀ। ਰਾਜਾ ਤਿੰਨਾਂ ਗੁਣਾਂ 'ਚ ਹੈ, ਉਹ ਸਾਧ ਵੀ ਬਣ ਜਾਂਦਾ, ਉਹ ਸੰਤ ਵੀ ਬਣ ਜਾਂਦਾ, ਉਹ ਧਰਮੀ ਵੀ ਬਣ ਜਾਂਦਾ, ਉਹ ਧਨੀ ਵੀ ਬਣ ਜਾਂਦਾ, ਸ਼ਾਹ ਵੀ ਬਣ ਜਾਂਦਾ, ਉਹ ਤਾਕਤਵਰ ਵੀ ਬਣ ਜਾਂਦਾ। ਉਲਾਰੂ ਬਿਰਤੀ ਇੱਦਾਂ ਘੁੰਮਦੀ ਫਿਰਦੀ ਹੈ। ਇੱਕ ਇਹ ਹੈ ਗੁਰਮੁਖੋ ਚੌਥਾ ਪਦ, ਜਿੱਥੇ ਭਾਵੇਂ ਜੇ ਰਾਜ ਦੇ ਤਾਂ ਕਵਨ ਵਡਾਈ, ਜੇ ਭੀਖ ਮੰਗਾਵੇ ਤਾਂ ਕਿਆ ਘੱਟ ਜਾਏ, ਐਂ ਟਿਕਿਆ ਹੋਇਆ ਸਿੱਖ, ਇੱਦਾਂ ਟਿਕਿਆ ਹੋਇਆ। ਧੰਨ ਉਹਨਾਂ ਸਿੱਖਾਂ ਦੀ ਜੀਵਨ ਗਾਥਾ, ਮੇਰੀ ਜ਼ੁਬਾਨ ਨਹੀਂ ਸਮਰੱਥਾ ਰੱਖਦੀ ਇਹਨੂੰ ਬਿਆਨ ਕਰ ਸਕੇ। ਸਾਧ ਸੰਗਤ, ਕਮਾਲ ਹੋ ਗਈ, ਸੰਸਾਰ ਦੇ ਇਤਿਹਾਸ ਵਿੱਚ ਕਦੀ ਅਸੀਂ ਐਸੇ ਕਿਸੇ ਨੇ ਨਜ਼ਾਰੇ ਨਹੀਂ ਵੇਖੇ ਕਿ ਹੱਥ ਵਿੱਚ ਟੋਕਾ ਪਕੜ ਕੇ ਗੁੱਟ ਕੱਟਣ ਵਾਲੇ ਦਾ ਹੱਥ ਫੜ ਕੇ ਮਕਤੂਲ ਨੇ ਕਿਹਾ ਹੋਵੇ ਵੀ ਨਹੀਂ ਸੱਜਣਾ, ਮੇਰੇ ਪੋਟੇ ਤੋਂ ਸ਼ੁਰੂ ਕਰ, ਮੇਰੇ ਗੁੱਟ ਤੋਂ ਸ਼ੁਰੂ ਨਾ ਕਰ। ਅਸਲ ਵਿੱਚ ਇਹ ਸਤਾ ਆਈ ਕਿੱਦਾਂ? ਸੁਣਨ ਦਾ ਅਰਥ ਪਤਾ ਕੀ ਹੈ? ਵੀ ਸੁਣ ਕੇ ਅੰਦਰ ਚਾਅ ਬਣੇ ਵੀ ਦਾਤਿਆ ਕਿਤੇ ਉੱਥੇ ਪਹੁੰਚ ਸਕਾਂਗੇ। ਜਿਹੜੀ ਤੁਸੀਂ ਬਿਆਨ ਕਰ ਰਹੇ ਹੋ, ਜਿਹੜੀ ਤੇਰੇ ਸਿੱਖਾਂ ਨੇ ਕਮਾਈ ਦੇਗਾਂ ਵਿੱਚ ਉੱਬਲ ਕੇ, ਰੂਹ ਵਿੱਚ ਸੜ ਕੇ, ਸੁੱਖ ਸੁਨੇਹ ਅਰ ਭੈ ਨਹੀਂ ਜਾਂਕੈ ਕੰਚਨ ਮਾਟੀ ਮਾਨੈ, ਨਹਿ ਨਿੰਦਿਆ ਨਹਿ ਉਸਤਤ ਜਾਂਕੈ, ਲੋਭ ਮੋਹ ਅਭਿਮਾਨਾ, ਹਰਖ ਸੋਗ ਤੇ ਰਹਿ ਨਿਆਰ, ਨਾਹੇ ਮਾਨ ਅਪਮਾਨਾ, ਗੁਰ ਕਿਰਪਾ ਗੁਰ ਕਿਰਪਾ। ਆ ਰਹੇ ਸਾਡੇ ਕਿਰਪਾ ਦਾ ਕੀ ਕੰਮ? ਦੇਗ ਵਿੱਚ ਆਲੂਆਂ ਵਾਂਗ ਉੱਬਲਦਿਆਂ ਜਿਸਮ ਖੁਰ ਰਿਹਾ ਹੋਵੇ, ਹੱਡੀਆਂ ਦਾ ਪਿੰਜਰ ਰਹਿ ਗਿਆ ਹੋਵੇ, ਉੱਥੇ ਕਿਰਪਾ ਦਾ ਕੀ ਅਰਥ ਹੈ? ਸਹਿਜ ਹੈ, ਇਹ ਚੌਥਾ ਪਦ ਹੈ। ਤੇ ਉਹਨਾਂ ਦੇ ਅੰਦਰ ਇਹ ਗੱਲ ਰਮ ਚੁੱਕੀ ਸੀ ਵੀ ਤੁਮਰੀ ਕਿਰਪਾ ਮੈਂ ਸੂਖ ਕਨੇਰੇ, ਕਹੋ ਨਾ ਗੱਜ ਕੇ, ਕਿਉਂ ਨਹੀਂ ਕਹਿੰਦੇ ਤੁਮਰੀ ਕਿਰਪਾ ਮੈਂ ਹੈ ਸੂਖ ਕਨੇਰੇ? ਇਹਨੂੰ ਮਹਿਸੂਸ ਤੇ ਕਰਕੇ ਵੇਖੋ ਨਾ ਸਾਧ ਸੰਗਤ, ਆਪਣੀਆਂ ਸੁਰਤ ਦੀਆਂ ਅੱਖਾਂ ਦੇ ਅੱਗੇ ਲੈ ਕੇ ਆਓ ਸਾਰਾ ਨਜ਼ਾਰਾ। ਗੁਰ ਕਿਰਪਾ ਜਿਹ ਨਰਕੋ ਕਿੰਨੀ ਗੱਲਾਂ ਦੀ ਇਹ ਅਵਸਥਾ ਨਹੀਂ ਹੈ ਸਾਧ ਸੰਗਤ। ਸ਼ਬਦਾਂ ਦੇ ਜਾਲ ਬੁਣਨੇ ਬੜੇ ਸੌਖੇ ਆ, ਬੜੇ ਬੜੇ ਤੀਖਣ ਬੁੱਧੀ ਵਾਲੇ ਮਨੁੱਖ ਖੂਬਸੂਰਤ ਜਾਲ ਬੁਣ ਸਕਦੇ ਆ, ਪਰ ਗੁਰ ਕਿਰਪਾ ਜਿਹ ਨਰਕੋ ਕਿੰਨੀ ਤਿਹ ਇਹ ਜੁਗਤ ਪਛਾਨੀ। ਪਹੁੰਚੇ ਕਿੱਥੇ ਨੇ ਉਹ? ਨਾਨਕ ਲੀਨ ਭਇਓ, ਇਹਦੇ ਤੋਂ ਥੱਲੇ ਤੇ ਜਗ੍ਹਾ ਹੀ ਕੋਈ ਨਹੀਂ ਹੈ, ਇਹਦੇ ਤੋਂ ਅਧੂਰੀ ਤੇ ਗੱਲ ਹੀ ਕੋਈ ਨਹੀਂ ਹੈ ਨਾ। ਲੀਨ ਭਇਓ ਗੋਬਿੰਦ ਸਿਉ, ਰੱਬ ਹੋ ਗਏ ਰੱਬ। ਤੇ ਹੋਰ ਸਪਸ਼ਟ ਕਰਨ ਵਾਸਤੇ ਵੀ ਤੈਨੂੰ ਸ਼ੰਕਾ ਨਾ ਰਹਿ ਜੇ, ਮੈਂ ਤੈਨੂੰ ਦੁਨੀਆਂ ਦੀ ਸਭ ਤੋਂ ਜ਼ਿਆਦਾ ਮਿਕਸ ਹੋਣ ਵਾਲੀ ਚੀਜ਼ ਦੀ ਉਦਾਹਰਣ ਦਿੰਦਾ, ਜਿਉਂ ਪਾਣੀ ਸੰਗ ਪਾਣੀ। ਕਿਵੇਂ ਪਹੁੰਚਾਂਗੇ ਮਹਾਰਾਜ? ਤੁਸੀਂ ਤੇ ਨਕਸ਼ਾ ਦੱਸ ਦਿੱਤਾ, ਤੇ ਕੱਲਾ ਨਕਸ਼ਾ ਨਹੀਂ ਦੱਸਿਆ, ਤੁਸੀਂ ਉਂਗਲੀ ਫੜ ਕੇ ਆਪਣੇ ਮਰਜੀਵੜਿਆਂ ਨੂੰ ਤੋੜ ਕੇ ਉੱਥੇ ਪਹੁੰਚਾ ਵੀ ਦਿੱਤਾ, ਆਪਣੇ ਮਰਜੀਵੜਿਆਂ ਨੂੰ ਉਂਗਲੀ ਫੜ ਕੇ ਤੇ ਤੋੜ ਕੇ ਉੱਥੇ ਪਹੁੰਚਾ ਵੀ ਦਿੱਤਾ। ਹੁਣ ਸਵਾਲ ਇਹ ਪੈਦਾ ਹੁੰਦਾ ਵੀ ਇਹਨੂੰ ਪੜ੍ਹ ਕੇ ਪੜ੍ਹਾ ਕੇ ਪੈਸੇ ਦੇ ਕੇ ਇਹਨੂੰ ਰਿਪੀਟ ਕਰ ਕਰਕੇ ਫਾਇਦਾ ਤਾਂ ਵੀ ਜੇ ਮੈਂ ਇੱਕ ਕਦਮ ਇਸ ਰਾਹ ਵੱਲ ਨੂੰ ਤੁਰਾਂ, ਫਿਰ ਵਿਚਾਰਨ ਦਾ ਫਾਇਦਾ, ਫਿਰ ਪੜ੍ਹਨ ਦਾ ਪੜ੍ਹਾਉਣ ਦਾ ਫਾਇਦਾ, ਫਿਰ ਸੁਣਨ ਦਾ ਅਤੇ ਸੁਣਾਉਣ ਦਾ ਫਾਇਦਾ, ਅਤੇ ਜੇ ਇਕੱਲਾ ਕਥਨ ਅਤੇ ਸੁਣਨ ਤੱਕ ਰਹਿ ਗਿਆ ਤਾਂ ਫਿਰ ਇੱਕ ਕਹਾਣੀ ਹੈ। ਮਹਾਰਾਜ ਇਹ ਸਹਿਜ ਜਿਹਦੇ 'ਚ ਤੱਕੜੀ ਦੇ ਛਾਬੇ ਡੋਲਣ ਨਾ, ਇਹ ਸ਼ੂਸ਼ਾ ਘੱਟ ਡੋਲੇ ਨਾ ਮਹਾਰਾਜ, ਇਹ ਸਹਿਜ ਕਿਵੇਂ ਆਏਗਾ? ਜਦੋਂ ਅਸੀਂ ਗੁਰੂ ਨੂੰ ਕਹਾਂਗੇ ਨਾ ਵੀ ਸਤਿਗੁਰੂ ਤੁਸੀਂ ਮੇਰੇ ਸਿਰ 'ਤੇ ਹੱਥ ਰੱਖ ਦਿਓ, ਜਦੋਂ ਸਮਰੱਥ ਗੁਰੂ ਨੂੰ ਕਹਾਂਗੇ ਨਾ ਵੀ ਸਮਰੱਥ ਗੁਰੂ ਸਿਰ ਹੱਥ ਧਰਿਓ, ਰੱਖੋ ਮੇਰੇ ਸਿਰ 'ਤੇ ਹੱਥ, ਇਮਾਨਦਾਰੀ ਨਾਲ ਆਪਣੇ ਆਪਣੇ ਅੰਦਰ ਝਾਤ ਮਾਰ ਕੇ ਵੇਖੀਏ, ਅਸੀਂ ਹੱਥ ਕਿਹਦੇ ਰਖਾਉਂਦੇ ਪਏ ਹਾਂ ਸਿਰ ਦੇ ਉੱਤੇ? ਸਤਿਗੁਰ ਸਾਹਿਬ ਛੱਡ ਕੇ, ਸਤਿਗੁਰ ਸਾਹਿਬ ਛੱਡ ਕੇ ਤੇ ਦੂਜਾ ਪਾਸਾ ਕੀ ਹੈ? ਮਨਮੁੱਖ ਹੋਏ ਬੰਦੇ ਦਾ ਬੰਦਾ। ਜਿਹੜਾ ਨਕਸ਼ਾ ਤੁਸੀਂ ਦੱਸਿਆ ਤੇ ਜਿਹੜੇ ਰਾਹਾਂ ਤੱਕ ਤੁਸੀਂ ਸਿੱਖਾਂ ਨੂੰ ਪਹੁੰਚਾਇਆ, ਅਸੀਂ ਕਿਵੇਂ ਜਾਈਏ? ਸੁਰਤ ਲਾ ਕੇ ਇੱਕ ਜੋਦੜੀ ਕਰਿਓ ਨਾ ਭਲਾ, ਡੋਲਣ ਤੇ ਰਾਖੋ ਪ੍ਰਭੂ, ਡੋਲਣ ਤੇ ਰਾਖੋ ਪ੍ਰਭੂ, ਮਨ ਲਾ ਕੇ ਕਹਿਣਾ ਹੈ ਗੁਰੂ ਨੂੰ ਸਾਹਮਣੇ ਜਾਣ ਕੇ, ਡੋਲਣ ਤੇ ਰਾਖੋ ਪ੍ਰਭੂ, ਡੋਲਣ ਤੇ ਰਾਖੋ ਪ੍ਰਭੂ। ਨਾਨਕ ਦੇ ਕਰ ਹੱਥ, ਨਾਨਕ ਦੇ ਕਰ ਹੱਥ, ਇਸ ਸਹਿਜ ਦੀ ਵਿਆਖਿਆ ਚਮਕੌਰ ਦੀ ਗੜੀ ਹੈ, ਇਸ ਸਹਿਜ ਦੀ ਵਿਆਖਿਆ ਮਾਛੀਵਾੜੇ ਦੀ ਕੰਡਿਆਲੀ ਸੇਜ ਹੈ, ਇਸ ਸਹਿਜ ਦੀ ਵਿਆਖਿਆ ਠੰਡਾ ਬੁਰਜ ਹੈ। ਕਿਹੜੀਆਂ ਉਲਾਰੂ ਬਿਰਤੀਆਂ, ਦੁੱਖ ਵਿੱਚ ਹੋਰ, ਸੁੱਖ ਵਿੱਚ ਹੋਰ, ਖੁਸ਼ੀ ਵਿੱਚ ਹੋਰ, ਗਮੀ ਵਿੱਚ ਹੋਰ, ਕਾਮ ਪਰੇ ਹਰ ਸਿਮਰੀ ਹੈ, ਉਦੋਂ ਸਾਡੀ ਬਿਰਤੀ ਹੋਰ, ਉਦੋਂ ਨੀਅਤ ਹੋਰ, ਉਦੋਂ ਸਾਡਾ ਮਨ ਹੋਰ ਤਰ੍ਹਾਂ ਲੱਗਦਾ। ਜਦੋਂ ਕੰਮ ਨਾ ਹੋਵੇ ਉਦੋਂ ਤਾਂ ਅੰਦਰੋਂ ਅਰਦਾਸ ਵੀ ਨਹੀਂ ਨਿਕਲਦੀ। ਠੰਡਾ ਬੁਰਜ ਇਸ ਗੱਲ ਦੀ ਵਿਆਖਿਆ ਕਿ ਦੁੱਖਾਂ ਦੇ ਪਹਾੜ ਸਿਰ ਤੇ ਟੁੱਟੇ ਹੋਣ ਤੇ ਸਿੱਖ ਦੀ ਜ਼ਿੰਦਗੀ ਦਾ ਸਹਿਜ ਨਾ ਗੁਆਚੇ, ਉਲਾਰੂ ਬਿਰਤੀ ਨਹੀਂ ਹੈ, ਇਹ ਚੌਥਾ ਪਦ ਹੈ ਸਤਸੰਗ। ਮਾਂ ਗੁਜਰੀ ਜੀ ਦੇ ਕੋਲੋਂ ਮੰਗਿਓ ਚੌਥਾ ਪਦ, ਜਿੱਥੇ ਦੁੱਖ ਮੈਂ ਦੁੱਖ ਨਹੀਂ ਮੰਨਣਾ। ਗੁਰੂ ਕੰਤ ਨੇ ਕਿਹਾ ਤੇ ਮਾਂ ਗੁਜਰੀ ਜੀ ਨੇ ਕਮਾ ਕੇ ਪ੍ਰੈਕਟੀਕਲ ਕਰਕੇ ਉਜਾਗਰ ਕੀਤਾ। ਧੰਨ ਬਾਬਾ ਜ਼ੋਰਾਵਰ ਸਿੰਘ, ਬਾਬਾ ਫਤਿਹ ਸਿੰਘ ਜੀ ਦੇ ਜੀਵਨ ਵਿੱਚੋਂ ਵੇਖਿਓ ਚੌਥਾ ਪਦ। ਬੜੇ ਸਿੱਧ ਸਾਧਕ ਲੱਗੇ ਹੋਏ ਸੀ, ਬੜਿਆਂ ਨੇ ਯਤਨ ਕੀਤੇ, ਕੋਈ ਨਹੀਂ ਪਾ ਸਕਿਆ, ਤਿੰਨਾਂ ਤੱਕ ਹੀ ਰਹਿ ਗਏ। ਤੇ ਮਹਿਸੂਸ ਹੋਣ ਲੱਗ ਪਿਆ ਕਦੀ ਮੈਂ ਧਰਮੀ ਹਾਂ, ਕਦੀ ਉਹੀ ਧਰਮੀ। ਲੋਕਾਂ ਨੂੰ ਲੱਗਣ ਲੱਗ ਪਿਆ ਵੀ ਅੱਜ ਲੰਗਰ ਲਾਏ ਨੇ, ਸਾਡਾ ਖੂਨ ਚੂਸਣ ਵਾਲਾ ਮਲਕ ਭਾਗੋ ਧਰਮੀ ਬਣ ਗਿਆ। ਮੇਰਾ ਬਾਬਾ ਜਾਣਦਾ ਸੀ ਇਹ ਤਿੰਨਾਂ 'ਚ ਤੁਰਿਆ ਫਿਰਿਆ, ਇਹ ਧਰਮੀ ਨਹੀਂ ਬਣਿਆ। ਹੁਣ ਵੇਖਣ ਨੂੰ ਤਾਂ ਧਰਮ ਦਾ ਕਰਮ ਲੱਗ ਰਿਹਾ ਸੀ ਨਾ, ਜਿਹੜੀਆਂ ਗੱਲਾਂ ਸਾਨੂੰ ਵੇਖਣ ਨੂੰ ਧਰਮ ਦਾ ਕਰਮ ਲੱਗ ਰਹੀਆਂ, ਵਾਸਤਵ ਵਿੱਚ ਉਹ ਵੀ ਇੱਕ ਉਲਾਰੂਪਣਾ ਹੀ ਆ ਜਿੰਨੀ ਦੇਰ ਅੰਦਰ ਸਥਿਰਤਾ ਨਾ ਆਵੇ। ਵੇਖਣ ਨੂੰ ਤੇ ਸੱਜਣ ਦਾ ਵੀ ਕਰਮ ਧਰਮ ਦਾ ਕਰਮ ਲੱਗ ਰਿਹਾ ਸੀ, ਗੁੱਲੀ ਗੁੱਲੀ ਜੁੱਲੀ ਦੀਆਂ ਤਿੰਨੇ ਲੋੜਾਂ ਪੂਰੀਆਂ ਕਰ ਰਿਹਾ ਸੀ ਉਹ। ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਸੰਸਾਰ ਤਿੰਨਾਂ ਗੁਣਾਂ ਵਿੱਚ ਫਿਰ ਰਿਹਾ, ਤੇਹੀ ਗੁਣੀ ਸੰਸਾਰ ਭਰਮ ਸੁੱਤਾ, ਸੁੱਤਿਆ ਰਹਿਣ ਵਿਹਾਣੀ। ਸਿਮਰਤ ਸ਼ਾਸਤਰ ਪੁੰਨ ਪਾਪ ਵਿਚਾਰ ਦੇ ਤੱਤੈ ਸਾਰ ਨਾ ਜਾਣੀ, ਤੱਤੈ ਸਾਰ ਨਾ ਜਾਣੀ ਗੁਰੂ ਬਾਜੋ। ਜਦੋਂ ਉਹਨੂੰ ਕਹੋਗੇ ਨਾ ਡੋਲਨ ਤੇ ਰੱਖੋ ਪ੍ਰਭੂ, ਡੰਡੌਤ ਬੰਦਨ ਅਨਕਬਾਰ ਸਰਬ ਕਲਾ ਸਮਰੱਥ, ਸਰਬ ਕਲਾ ਸਮਰੱਥ ਗੁਰੂ ਸਿਰ ਹੱਥ ਧਰਿਓ। ਬੜਾ ਕੁਝ ਵਿਚਾਰਿਆ, ਬੜਾ ਗਿਆਨ, ਬੜੇ ਸ਼ਾਸਤਰ, ਬੜੇ ਗ੍ਰੰਥ, ਬੜੀ ਬੁੱਧੀ ਤਿੱਖੀ। ਅਗਲਾ ਕਹਿੰਦਾ ਵੀ ਮੇਰੇ ਤੂੰ ਲਿਖਤਾਂ ਪੜ੍ਹ ਕੇ ਵੇਖ, ਐਸੀ ਸ਼ਬਦਾਵਲੀ, ਐਸੀਆਂ ਉਡਾਰੀਆਂ, ਐਸੇ ਖਿਆਲ ਦੁਨੀਆਂ 'ਚ ਕਿਸੇ ਨੇ ਪੇਸ਼ ਨਹੀਂ ਕੀਤੇ। ਬੜੇ ਬੜੇ ਔਖੇ ਗ੍ਰੰਥਾਂ ਦਾ ਗਿਆਤਾ, ਬੁੱਧੀਮਾਨ, ਵਿਦਵਤਾ ਨਾਲ ਭਰਿਆ ਹੋਇਆ। ਰਾਵਣ ਨੂੰ ਵੀ ਦੱਸਦੇ ਆ ਵੀ ਬੜਾ ਵੱਡਾ ਪੰਡਿਤ ਸੀ। ਸਿਮਰਤ ਸ਼ਾਸਤਰ ਪੁੰਨ ਪਾਪ ਵਿਚਾਰ ਦੇ ਤੱਤੈ ਸਾਰ ਨਾ ਜਾਣੀ, ਤੱਤੈ ਸਾਰ ਨਾ ਜਾਣੀ ਗੁਰੂ ਬਾਜੋ, ਤੱਤੈ ਸਾਰ ਨਾ ਜਾਣੀ ਤਿਹੀ ਗੁਣੀ ਸੰਸਾਰ ਭਰਮ ਸੁੱਤਾ, ਸੁੱਤਿਆਂ ਰਹਿਣ ਵਿਹਾਣੀ। ਤੇ ਕੌਣ ਜਾਗਿਆ ਬਈ? ਸੁੱਤਿਆਂ ਬੀਤ ਗਈ ਰਾਤ, ਰਾਤ ਮਤਲਬ ਜ਼ਿੰਦਗੀ ਦਾ ਪੰਧ। ਗੁਰ ਕਿਰਪਾ ਤੇ ਸੇ ਜਨ ਜਾਗੇ, ਜਿਨ੍ਹਾਂ ਹਰ ਮਨ ਵਸਿਆ ਬੋਲੇ ਅੰਮ੍ਰਿਤ ਬਾਣੀ। ਉਹ ਜਾਗੇ ਗੁਰਮੁਖੋ ਜਿਨ੍ਹਾਂ ਦੇ ਅੰਦਰ ਗੁਰੂ ਦੀ ਕਲਾ ਵਰਤ ਗਈ। ਸੋ ਸੱਚੇ ਪਾਤਸ਼ਾਹ ਮਹਾਰਾਜ ਜੋ ਬਾਣੀ ਦੇ ਅੰਦਰ ਭੇਦ ਖੋਲ ਰਹੇ ਨੇ, ਮਨ ਚਿੱਤ ਲਾ ਕੇ ਸਾਹਿਬ ਨੇ ਜੋ ਸਾਨੂੰ ਝਲਕਾਰਾ ਦੱਸਿਆ ਉਹਨੂੰ ਸੁਰਤ ਵਿੱਚ ਮਹਿਸੂਸ ਕਰਨ ਦਾ ਯਤਨ ਕਰੀਏ, ਕਿਤੇ ਸਾਡੇ ਅੰਦਰ ਵੀ ਚਾਅ ਪੈਦਾ ਹੋਏ। ਅਸੀਂ ਜਦੋਂ ਸੁਣਦੇ ਹਾਂ ਨਾ, ਸੁਣਦੇ ਹਾਂ, ਕੋਈ ਸਾਨੂੰ ਕਹੇ ਸ਼ਿਮਲਾ ਬੜਾ ਸੋਹਣਾ ਹੈ, ਤੂੰ ਤਾਂ ਇੱਥੇ ਹਾੜ੍ਹ ਦੀਆਂ ਧੁੱਪਾਂ 'ਚ ਤਾਪ ਰਿਹਾ, ਕਿਤੇ ਉੱਥੇ ਜਾ ਕੇ ਵੇਖ। ਕੋਈ ਸਾਨੂੰ ਕਹੇ ਡਲਹੌਜੀ ਬੜਾ ਠੰਡਾ ਹੈ, ਕਸ਼ਮੀਰ ਬੜਾ ਕਮਾਲ ਹੈ, ਲੇਹ 'ਚ ਬੜੀ ਬਰਫ਼ ਪਈ ਹੋਈ ਹੈ, ਅਤੇ ਜਿਹਦੇ 'ਚ ਸਮਰੱਥਾ ਹੈ ਉਹ ਯਤਨ ਕਰਦਾ ਵੀ ਮੈਂ ਕਦੀ ਤਾਂ ਮਹਿਸੂਸ ਕਰਾਂ ਉੱਥੋਂ ਦੀ ਠੰਡਕ ਨੂੰ। ਇਸੇ ਤਰ੍ਹਾਂ ਸਾਹਿਬ ਨੇ ਸਾਨੂੰ ਝਲਕਾਰੇ ਜਿਹੜੇ ਦੱਸੇ ਆ, ਕਿਤੇ ਤੇ ਅੰਦਰ ਚਾਹ ਆਵੇ ਸਮਰੱਥਾਵਾਨ ਸਿੱਖਾ, ਗੁਰੂ ਕੋਲੋਂ ਸਮਰੱਥਾ ਲੈ ਵੀ ਜਿਹੜੇ ਸ਼ੀਤਲਤਾ ਦੇ ਝਲਕਾਰੇ ਸਾਹਿਬ ਦੱਸ ਰਹੇ ਨੇ ਮੈਂ ਕਦੀ ਤੇ ਉਹਨਾਂ ਨੂੰ ਵੇਖਾਂ। ਮਹਾਰਾਜ ਜੀ ਸਿਰ ਤੇ ਹੱਥ ਰੱਖ ਕੇ ਸੋਝੀ ਦਿਓ, ਜੋ ਤੁਸੀਂ ਸਾਨੂੰ ਸਮਝਾਉਣਾ ਚਾਹੁੰਦੇ ਹੋ ਅਸੀਂ ਸਮਝ ਸਕੀਏ। ਇੱਕ ਵਾਰ ਪਿਆਰ ਵਿੱਚ ਸੁਰਤ ਜੋੜ ਕੇ ਸਭ ਸਿਮਰੋ ਜੀ ਸਤਨਾਮ ਸ੍ਰੀ ਵਾਹਿਗੁਰੂ,
ਸਤਨਾਮ ਸ੍ਰੀ ਵਾਹਿਗੁਰੂ ਜੀ, ਰਾਮ ਕਲੀ ਮਹੱਲਾ ਪੰਜਵਾਂ, ਤ੍ਰੈ ਗੁਣ ਰਹਿਤ ਰਹਿ ਨਿਰਾਰੀ, ਸਾਧਕ ਸਿੱਧ ਨਾ ਜਾਣੈ।
ਤਿੰਨਾਂ ਗੁਣਾਂ ਤੋਂ ਪਰੇ ਹੈ, ਉਹ ਇਹਦੇ ਤੋਂ ਰਹਿਤ ਹੈ। ਜਿਹੜੇ ਰਜੋ ਤਮੋ ਸਤੋ ਵਾਲੀਆਂ ਉਲਾਰੂ ਬਿਰਤੀਆਂ ਨਾ, ਕਦੀ ਤਾਮਸੀ ਬਿਰਤੀ 'ਚ ਚਲਿਆ ਜਾਂਦਾ, ਉਹੀ ਬੰਦਾ ਚੋਰ ਹੈ। ਉਹੀ ਬੰਦਾ ਜਦੋਂ ਕਦੀ ਕਦੀ ਐਸਾ ਹੁੰਦਾ ਵੀ ਕੁਸੰਗਤ ਵਿੱਚ ਜੁੜਿਆ ਤੇ ਦੁਨੀਆਂ ਦਾ ਹਰ ਉਪੱਧਰ ਕਰਨ ਵਾਸਤੇ ਤਿਆਰ ਹੋ ਜਾਂਦਾ, ਉਹੀ ਬੰਦਾ ਅਸੀਂ ਵੇਖਦੇ ਹਾਂ ਵੀ ਮੋਹਰੇ ਹੋ ਕੇ ਸਭ ਤੋਂ ਸੇਵਾ ਕਰ ਰਿਹਾ। ਪਰ ਮਾਲਕ ਜਿਸ ਮੌਜ ਦੀ, ਜਿਸ ਸਤਾ ਦੀ ਗੱਲ ਕਰ ਰਹੇ ਆ, ਉਹ ਇਹ ਤ੍ਰੈ ਗੁਣ ਰਜੋ ਤਮੋ ਸਤੋ ਤੋਂ ਵੱਖਰੀ ਹੈ ਅਤੇ ਵੱਡੇ ਵੱਡੇ ਸਿੱਧ ਸਾਧਕ ਇਹਨੂੰ ਨਹੀਂ ਜਾਣ ਸਕੇ। ਸਿੱਧ ਸਾਧਕ ਤਰਸੈਂ ਤੇ ਲੋਏ, ਤ੍ਰੈ ਲੋਕੀ ਤਰਸ ਰਹੀ ਹੈ। ਵੱਡੀਆਂ ਵੱਡੀਆਂ ਸਾਧਨਾ ਕਰਨ ਵਾਲੇ, ਸਰੀਰ ਸਕਾਉਣ ਵਾਲੇ, ਜਪ ਤਪ ਕਰਨ ਵਾਲੇ, ਕਰੜੇ ਕਰੜੇ ਵਿਖੜੇ ਕਰਮ ਕਰਨ ਵਾਲੇ, ਉਹ ਤਰਸ ਰਹੇ ਆ, ਪਾ ਨਹੀਂ ਸਕੇ, ਕਿਉਂਕਿ ਇਹ ਸਿੱਧ ਸਾਧਕਾਂ ਦੇ ਨਾਲ ਨਹੀਂ ਮਿਲਦਾ, ਸਾਧਨਾਵਾਂ ਨਾਲ ਨਹੀਂ ਮਿਲਦਾ। ਇਹ ਤੇ ਮੇਰਾ ਗੁਰੂ ਕਹਿੰਦਾ ਵੀ ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ, ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ। ਸਾਧਕ ਸਿੱਧ ਨਾ ਜਾਣੈ, ਸਰੀਰ ਤੇ ਜ਼ਰੂਰ ਸੁੱਕ ਗਏ ਪਰ ਇਸ ਸਤਾ ਨੂੰ ਨਹੀਂ ਜਾਣ ਸਕੇ।
ਰਤਨ ਕੋਠੜੀ ਅੰਮ੍ਰਿਤ ਸੰਪੂਰਨ, ਸਤਿਗੁਰ ਕੈ ਖਜ਼ਾਨਾ।
ਭਰੀ ਹੋਈ ਕੋਠੜੀ ਰਤਨਾਂ ਨਾਲ ਸੰਪੂਰਨ ਹੈ, ਅਧੂਰੀ ਨਹੀਂ ਹੈ। ਗੁਰੂ ਕੇ ਖਜ਼ਾਨੇ ਅੰਦਰ ਲਬਾ ਲਬ ਭਰੀ ਹੋਈ ਰਤਨਾਂ ਦੀ ਕੋਠੜੀ ਹੈ। ਮੇਰੇ ਸਾਹਿਬ ਨੇ ਇੱਕ ਬਚਨ ਬੜਾ ਪਿਆਰਾ ਕਿਹਾ ਵੀ ਇਹ ਰਤਨ ਲੱਭਦੇ ਕਿਵੇਂ ਆ, ਇਹਨੂੰ ਪਾਇਆ ਕਿਵੇਂ ਜਾ ਸਕਦਾ। ਕੋਠੜੀ ਵਿੱਚ ਰਤਨ ਹਨ ਤੇ ਦਿਸ ਨਹੀਂ ਰਹੇ, ਅਸੀਂ ਫਿਰ ਵੀ ਗਰੀਬ ਹਾਂ। ਮਹਾਰਾਜ ਕਹਿੰਦੇ ਅੰਧਿਆਰੇ ਦੀਪਕ ਚਾਹੀਏ, ਸਿੱਧੀ ਜੀ ਗੱਲ ਹੈ ਸਮਝ ਆਉਣ ਵਾਲੀ, ਦੀਪਕ ਚਾਹੀਏ। ਤੁਸੀਂ ਕਹਿੰਦੇ ਹੋ ਇੱਕ ਮਿੰਟ ਰੁਕ ਜਾ, ਮੈਂ ਚੀਜ਼ ਲੱਭ ਕੇ ਦਿੰਦਾ, ਲਾਈਟ ਆ ਲੈਂਦੇ, ਰੋਸ਼ਨੀ ਚਾਹੀਦੀ ਹੈ, ਅੰਧਿਆਰੇ ਦੀਪਕ ਚਾਹੀਦਾ। ਕਾਹਦੇ ਵਾਸਤੇ ਦੀਪਕ ਚਾਹੀਦਾ? ਇੱਕ ਵਸਤ ਅਗੋਚਰ ਲਈ ਹੈ, ਅਗੋਚਰ ਨੂੰ ਲੱਭਣ ਵਾਸਤੇ, ਜਿਹੜੀ ਇੰਦਰੀਆਂ ਦੀ ਪਕੜ ਵਿੱਚ ਨਹੀਂ ਹੈ ਉਹਨੂੰ ਲੱਭਣ ਵਾਸਤੇ। ਇਹਦੀ ਨਹੀਂ ਗੱਲ ਕੀਤੀ, ਇਹਦੇ ਬਾਰੇ ਤਾਂ ਕਿਹਾ ਸੀ ਜੇ ਸੌ ਚੰਦਾ ਉਗਵੈ ਸੂਰਜ ਚੜ੍ਹੇ ਹਜ਼ਾਰ, ਇੱਥੇ ਚਾਨਣ ਹੁੰਦਿਆਂ ਗੁਰਬਿਨ ਘੋਰ ਅੰਧਾਰ। ਗੁਰੂ ਸੂਰਜ ਜ਼ਿੰਦਗੀ ਚ ਉਦੇ ਹੋ ਜਾਏ, ਸਤਿਗੁਰ ਸ਼ਬਦ ਉਜਾਰੋ ਦੀਪਾ ਅੰਦਰ ਜਗ ਪਿਆ ਤੇ ਅਦ੍ਰਿਸ਼ਟ ਅਗੋਚਰ ਪਕੜਿਆ ਗੁਰ ਸ਼ਬਦੀ। ਐ ਪਕੜ ਲਿਆ ਹੱਥਾਂ ਨਾਲ ਨਹੀਂ, ਗੁਰੂ ਸ਼ਬਦ ਨਾਲ ਪਕੜਿਆ। ਇਸ ਉਜਾਰੇ ਨੂੰ ਹੋ ਲੈਣ ਦੇ, ਇਹ ਚਾਨਣ ਪੱਸਰ ਲੈਣ ਦੇ ਅੰਦਰ ਅੰਧਿਆਰੇ ਦੀਪਕ ਚਾਹੀਦਾ। ਕਾਹਦੇ ਲਈ ਦੀਪਕ ਚਾਹੀਦਾ? ਇੱਕ ਵਸਤ ਅਗੋਚਰ ਲਹੀ ਹੈ, ਮੈਂ ਜਿਹੜੀ ਮੈਥੋਂ ਪਕੜੀ ਨਹੀਂ ਸੀ ਜਾਂਦੀ, ਲੱਭਦੀ ਨਹੀਂ ਸੀ, ਉਹ ਮੈਂ ਵਸਤ ਲੱਭਣੀ ਹੈ ਤੇ ਮੈਨੂੰ ਦੀਪਕ ਚਾਹੀਦਾ। ਸਤਿਗੁਰੂ ਜੀ ਦਇਆ ਕਰੋ, ਮੇਰੇ ਹਨੇਰੇ ਮਨ ਵਿੱਚ ਰੋਸ਼ਨੀ ਕਰ ਦਿਓ। ਤੇ ਜਦੋਂ ਸਾਹਿਬ ਨੇ ਫਰਿਆਦ ਸੁਣ ਕੇ ਕੀਤੀ ਰੋਸ਼ਨੀ ਤੇ ਮਹਾਰਾਜ ਕਹਿੰਦੇ ਵਸਤ ਅਗੋਚਰ ਪਾਈ, ਘੱਟ ਦੀਪਕ ਰਹਿਆ ਸਮਾਈ, ਘੱਟ ਦੀਪਕ ਰਹਿਆ ਸਮਾਈ। ਹੁਣ ਵੇਖੀਏ ਨਾ ਵੀ ਸਾਡੇ ਘੱਟ ਵਿੱਚ ਦੀਪਕ ਜਗਿਆ ਕਿ ਨਹੀਂ ਜਗਿਆ। ਹਾਂ, ਬਾਹਰ ਤੇ ਜ਼ਰੂਰ ਜਗਾਏ ਹੋਏ ਅਸੀਂ, ਬਾਹਰ ਤੇ ਮੱਥਾ ਵੀ ਟੇਕਦੇ ਹਾਂ, ਘਿਓ ਵੀ ਪਾਉਂਦੇ ਹਾਂ, ਪਰ ਉਸ ਦੀਪਕ ਨੇ ਘੱਟ ਵਿੱਚ ਚਾਨਣ ਨਹੀਂ ਕਰਨਾ। ਗੁਰਮੁਖੋ, ਪੰਥ ਦੀ ਜ਼ਿੰਮੇਵਾਰ ਸਟੇਜ ਤੋਂ ਜ਼ਿੰਮੇਵਾਰੀ ਨਾਲ ਮੈਂ ਕਹਿ ਰਿਹਾ, ਜਿਨ੍ਹਾਂ ਦੀਪਕਾਂ ਨੂੰ ਬਾਹਰ ਮੱਥਾ ਟੇਕ ਰਹੇ ਹਾਂ ਉਸ ਦੀਪਕ ਨੇ ਘੱਟ ਵਿੱਚ ਚਾਨਣ ਨਹੀਂ ਕਰਨਾ। ਇੱਥੇ ਚਾਨਣ ਵਾਸਤੇ ਜਾਗਤ ਜੋਤ ਜਪੈ ਨਿਸ ਬਾਸਰ ਏਕ ਬਿਨਾਂ ਮਨ, ਇੱਥੇ ਚਾਨਣ ਵਾਸਤੇ ਬਲਿਆ ਗੁਰ ਗਿਆਨ ਅੰਧੇਰਾ ਬਿਨਸਿਆ ਹਰ ਰਤਨ ਪਦਾਰਥ। ਦਾਦਾ ਐਂ ਲੱਭ ਗਿਆ, ਕੋਠੜੀ ਤੇ ਭਰੀ ਪਈ ਹੈ ਪਰ ਅਗਿਆਨਤਾ ਦੇ ਹਨੇਰੇ ਵਾਲੇ ਨੂੰ ਦਿਸ ਨਹੀਂ ਰਹੀ।
ਅਚਰਜ ਕਿਸ਼ ਕਹਿਣ ਨਾ ਜਾਈ, ਬਸਤ ਅਗੋਚਰ ਭਾਈ।
ਮੇਰਿਆ ਭਰਾਵਾ, ਬਸਤ ਇੰਦਰਿਆਂ ਦੀ ਪਕੜ ਵਿੱਚ ਨਹੀਂ ਆਉਂਦੀ। ਉਹ ਅੱਖਾਂ ਸੂਖਮ ਤੋਂ ਸੂਖਮ ਵਸਤਾਂ ਵੇਖ ਸਕਦੀਆਂ, ਅੱਖਾਂ ਪਤਾਲ ਤੇ ਪੁਲਾੜ ਖੋਜ ਸਕਦੀਆਂ, ਹੱਥ ਬੜੇ ਪ੍ਰਬਲ ਨੇ, ਬਹੁਤ ਮਜ਼ਬੂਤ ਪਕੜ ਰੱਖਦੇ ਆ, ਕੰਨ ਬਹੁਤ ਸੂਖਮ ਆਵਾਜ਼ ਸੁਣਨ ਦੀ ਸਮਰੱਥਾ ਰੱਖਦੇ ਆ, ਪਰ ਹੇ ਭਾਈ ਇਹ ਅਗੋਚਰ ਨੂੰ ਤੇਰੇ ਇੰਦਰਿਆਂ ਨੇ ਨਹੀਂ ਪਕੜਨਾ। ਉੱਥੇ ਤੇ ਅੱਖੀਂ ਬਾਝੋਂ ਵੇਖਣਾ, ਵਿਣ ਕੰਨੀ ਸੁਣਨਾ। ਇਹ ਸਰੀਰ ਉਦਾਂ ਹੀ ਪਾਸੇ ਰੱਖ ਲਿਆ ਜਿਵੇਂ ਗੱਡੀ ਸਟੈਂਡ ਤੇ ਲਾ ਦਿੱਤੀ ਤੇ ਤੂੰ ਅੰਦਰ ਆ ਗਿਆ ਨਾ, ਹੁਣ ਇਹ ਸਰੀਰ ਇੱਥੇ ਤੈਨੂੰ ਲੈ ਆਇਆ, ਇੱਥੋਂ ਸੁਰਤ ਦੀ ਯਾਤਰਾ ਸ਼ੁਰੂ ਕਰ। ਸੁਰਤ ਦੀ ਯਾਤਰਾ ਕਿੰਨੇ ਭੇਦ ਬਾਣੀ ਅੰਦਰ ਖੁੱਲ੍ਹੇ ਨੇ ਸਾਧ ਸੰਗਤ। ਕੱਲ੍ਹ ਖਾਲਸਾ ਪੰਥ ਨੇ ਇਕੱਠੇ ਹੋ ਕੇ ਕੌਮੀ ਜਥੇਬੰਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅਗਵਾਈ ਵਿੱਚ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸੰਪੂਰਨਤਾ ਦਿਵਸ ਮਨਾਇਆ ਅਤੇ ਆਉਣ ਵਾਲੇ ਦਿਨਾਂ ਵਿੱਚ ਆਪ ਜੀ ਨੇ ਪ੍ਰਕਾਸ਼ ਦਿਵਸ ਮਨਾਉਣਾ। ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਹੋਇਆ ਪਹਿਲਾ ਪ੍ਰਕਾਸ਼। ਮੇਰੇ ਸਾਹਿਬ ਨੇ ਕਿੱਡੇ ਕਮਾਲ ਦੇ ਖਜ਼ਾਨੇ ਸਾਨੂੰ ਦਿੱਤੇ ਅਤੇ ਵਸਤ ਹੁੰਦਿਆਂ ਹੋਇਆਂ ਅਸੀਂ ਭਿਖਾਰੀ ਕਿਉਂ ਬਣੇ ਹੋਏ ਹਾਂ? ਰਤਨਾਂ ਦੇ ਖਜ਼ਾਨੇ ਕੋਠੜੀਆਂ ਭਰੀਆਂ ਪਈਆਂ। ਭਾਈ ਸਾਹਿਬ ਭਾਈ ਗੁਰਦਾਸ ਜੀ ਕਹਿੰਦੇ ਵੀ ਜੇ ਕੋਈ ਟੈਲੀਵਿਜ਼ਨ ਵਿੱਚ ਤਸਵੀਰ ਵਿੱਚ ਸਮੁੰਦਰ ਵੇਖਣ ਵਾਲੇ ਬੱਚੇ ਨੂੰ ਆਦਮੀ ਨੂੰ ਪੁੱਛੇ ਵੀ ਸਮੁੰਦਰ ਕਿਸ ਤਰ੍ਹਾਂ ਦਾ ਹੁੰਦਾ, ਜਿਨ੍ਹਾਂ ਨੇ ਜਾ ਕੇ ਸਮੁੰਦਰ ਨਹੀਂ ਵੇਖਿਆ, ਟੀਵੀ ਉੱਤੇ ਵੇਖਿਆ, ਕਿਸੇ ਪਿਕਚਰ ਵਿੱਚ ਵੇਖਿਆ, ਅਤੇ ਉਹ ਪੁੱਛ ਲਏ ਵੀ ਸਮੁੰਦਰ ਕਿਸ ਤਰ੍ਹਾਂ ਦਾ ਹੁੰਦਾ, ਅਤੇ ਉਹ ਅਗਲਾ ਜਵਾਬ ਦੇਗਾ ਜੀ ਪਾਣੀ ਹੁੰਦਾ। ਨਹੀਂ ਨਹੀਂ, ਇਹ ਬੰਦਾ ਕਹਿੰਦਾ ਮੈਂ ਕੋਲ ਜਾ ਕੇ ਵੇਖ ਕੇ ਆਇਆ, ਇਹਨੂੰ ਪੁੱਛ ਲਓ ਕਿਸ ਤਰ੍ਹਾਂ ਦਾ ਹੁੰਦਾ। ਇਹ ਕਹਿੰਦਾ ਇਕੱਲਾ ਪਾਣੀ ਨਹੀਂ ਹੁੰਦਾ, ਸਮੁੰਦਰ ਦੇ ਕਿਨਾਰੇ ਜਦੋਂ ਖੜੀਏ ਨਾ ਤਾਂ ਕਈ ਵਾਰੀ ਪੈਰਾਂ 'ਚ ਛਾਲ ਨਾਲ ਘੁੱਗੇ ਅਤੇ ਸਿੱਪੀਆਂ ਵੀ ਆ ਜਾਂਦੇ ਆ। ਬੜੀ ਅਪਰੋਚ ਹੈ। ਹੁਣ ਤੀਸਰੇ ਨੂੰ ਪੁੱਛੀਏ ਜਿਹੜਾ ਸਮੁੰਦਰ ਵਿੱਚ ਉਤਰਿਆ ਵੀ ਇਹਦੀ ਸਤਾ 'ਚ ਕੀ ਹੁੰਦਾ, ਉਹ ਕਹਿੰਦਾ ਮੋਤੀ ਵੀ ਹੁੰਦੇ ਆ। ਇੱਕ ਨੂੰ ਪਾਣੀ ਨਜ਼ਰ ਆਇਆ, ਇੱਕ ਨੂੰ ਘੁੱਗੇ ਸਿੱਪੀਆਂ ਨਜ਼ਰ ਆਏ, ਅਤੇ ਇੱਕ ਨੇ ਚੁੱਭੀ ਮਾਰ ਕੇ ਗਹਿਰੀ ਸਤਾ ਵਿੱਚ ਉਤਰ ਕੇ ਮੋਤੀ ਵੀ ਪਕੜ ਲਿਆ। ਸਾਨੂੰ ਸਮਝਾਉਣ ਲਈ ਇਹ ਪ੍ਰਮਾਣ ਨੇ, ਜੈਸੇ ਤੋ ਸਕਲ ਨਿਧ ਪੂਰਨ ਸਮੁੰਦਰ ਵਿਖਿਆ। ਸਕਲ ਨਿਧ ਬੜਾ ਕੁਝ ਹੈ। ਹੰਸ ਮਰਜੀਵਾ ਨਿਸ਼ਚੈ ਪ੍ਰਸਾਦ ਪਾਵੇ। ਜੈਸੇ ਬਣ ਵਿਖਿਆ, ਜੰਗਲ 'ਚ ਕੀ ਹੈ? ਉੱਥੇ ਜੀ ਸ਼ੇਰ ਹੋ ਸਕਦੇ ਆ, ਉੱਥੇ ਸੱਪ ਹੋ ਸਕਦੇ ਆ, ਉੱਥੇ ਕੰਡੇ, ਉੱਥੇ ਪਿਹਾਵਲਾ ਰਾਹ। ਅਤੇ ਜਿਹੜਾ ਗੰਧ ਦੀ ਪਾਵਰ ਰੱਖਦਾ ਨਾ, ਨਾਸਕਾ ਦੀ ਗੰਧ ਦੀ, ਉਹ ਐਂ ਪਰਖ ਲੈਂਦਾ ਵੀ ਹਵਾ ਦੱਸ ਰਹੀ ਹੈ, ਗੰਧ ਦੱਸ ਰਹੀ ਹੈ ਇਸ ਜੰਗਲ 'ਚ ਚੰਦਨ ਹੈ। ਆਪਣੀ ਆਪਣੀ ਦ੍ਰਿਸ਼ਟੀ ਹੈ। ਜੈਸੇ ਬਣ ਵਿਖੈ ਮਲਿਆਗਰ ਸੋਧਾ ਕਪੂਰ, ਸੋਧ ਕੈ ਸੁਵਾਸੀ ਸਵਾਸ ਬਹਿਸਾ ਆਵੇ। ਜੈਸੇ ਪਰਬਤ ਵਿਖੈ, ਅਸੀਂ ਵੇਖਿਆ ਤੇ ਮਿੱਟੀ ਦਾ ਢੇਰ ਹੈ, ਮਿੱਟੀ ਤੋਂ ਬਿਨਾਂ ਕੱਖ ਵੀ ਨਹੀਂ ਹੈ, ਵਿੱਚ ਪਥਰੀਲੀ ਮਿੱਟੀ ਹੈ, ਹੋਰ ਕੁਝ ਵੀ ਨਹੀਂ ਨਜ਼ਰ ਆਇਆ। ਪਰ ਖੋਜੀ ਨੇ ਡੂੰਘੀ ਸਤਾ ਵਿੱਚ ਉਤਰ ਕੇ ਕੀ ਵੇਖਿਆ ਵੀ ਇਹਨਾਂ ਪਹਾੜਾਂ ਵਿੱਚੋਂ, ਇਸ ਮਿੱਟੀ ਦੇ ਵਿੱਚੋਂ ਬੜਾ ਕੁਝ ਨਿਕਲਿਆ। ਕਿਤੋਂ ਤੇ ਪੈਟਰੋਲੀਅਮ ਨਿਕਲ ਆਇਆ, ਕਿਤੋਂ ਤੇਲ ਨਿਕਲ ਆਇਆ, ਕਈ ਖਣਿਜ ਪਦਾਰਥ ਨਿਕਲ ਆਏ, ਕਿਤੋਂ ਕੋਲਾ ਨਿਕਲ ਆਇਆ, ਤੇ ਕਿਤੇ ਕਿਤੇ ਕੋਲੇ ਨੂੰ ਖੋਦਿਆਂ ਖੋਦਿਆਂ ਹੀਰੇ ਵੀ ਨਿਕਲ ਆਏ। ਜੈਸੇ ਪਰਬਤ ਵਿਖੈ ਮਾਨਕ ਪਾਰਸ ਸੁਧ, ਖੋਜ ਕੈ ਖਨਵਾਰਾ ਜਗ ਵਿਖੈ ਪ੍ਰਗਟਾਵੀ। ਸੱਜਣਾ ਬਾਹਰਲੀ ਬਿਰਤੀ ਨਾਲ ਨਾ ਵੇਖ, ਬਾਹਰਲੀ ਦ੍ਰਿਸ਼ਟੀ ਨਾਲ ਨਾ ਤੱਕ, ਆਪਣਾ ਨਜ਼ਰੀਆ ਬਦਲ, ਅੰਦਰ ਉਤਰਨ ਦਾ ਯਤਨ ਕਰ, ਖੋਜਣ ਦੀ ਕੋਸ਼ਿਸ਼ ਕਰ। ਜੋ ਪ੍ਰਭ ਕੋ ਮਿਲ ਬੋਚ ਹੈ, ਕੀ ਆਖੀਦੇ ਹੋ, ਕੀ ਪੜ੍ਹਦੇ ਹੋ ਰੋਜ਼? ਜੋ ਪ੍ਰਭ ਕੋ ਮਿਲ ਬੋਚ ਹੈ, ਖੋਜ ਸ਼ਬਦ ਮੈਂ ਲੇ। ਸ਼ਬਦ ਨੂੰ ਸੋਹਣੇ ਕੀਮਤੀ ਰੁਮਾਲ ਸਾਹਿਬ ਨਾਲ ਆਦਰ ਨਾਲ ਟੱਕਿਆ, ਮੱਥਾ ਟੇਕਿਆ ਤੇ ਘਰ ਨੂੰ ਪਰਤ ਗਏ। ਹੰਸ ਵਾਂਗੂ ਚੁੱਭੀ ਲਾ, ਗਾਂਧੀ ਵਾਂਗੂ ਮਹਿਕ ਨੂੰ ਸਮਝ, ਗੰਧ ਦੇ ਮਾਹਿਰ ਵੱਲੋਂ ਖੋਜੀ ਵਾਂਗੂ ਮਿੱਟੀ ਨੂੰ ਖੋਜ, ਬੜਾ ਕੁਝ ਨਿਕਲੇਗਾ। ਜਿਵੇਂ ਸਮੁੰਦਰ ਵਿੱਚ ਬਹੁਤ ਕੁਝ, ਜਿਵੇਂ ਜੰਗਲ ਵਿੱਚ ਚੰਦਨ ਸੋਧਾ ਕਪੂਰ, ਜਿਵੇਂ ਪਰਬਤ ਦੇ ਵਿੱਚ ਹੀਰੇ ਮਾਣਕ, ਤੈਸੇ ਸੁਣਿਓ ਹੁਣ, ਤੈਸੇ ਉਸੇ ਤਰ੍ਹਾਂ, ਤੈਸੇ ਗੁਰਬਾਣੀ ਵਿਖੈ ਸਕਲ ਪਦਾਰਥ ਹੈ। ਤੈਸੇ ਗੁਰਬਾਣੀ ਵਿਖੈ ਸਕਲ ਪਦਾਰਥ ਹੈ। ਤੇ ਮਿੱਤਰਾ ਤੂੰ ਕਿੱਥੋਂ ਲੱਭਣ ਚੱਲਿਆ ਬਈ, ਤੂੰ ਕਿਹੜੇ ਪਖੰਡੀ ਦਾ ਦਰਵਾਜ਼ਾ ਫੜਿਆ ਹੋਇਆ? ਸਕਲ ਪਦਾਰਥ ਹੈ, ਮਾਨ ਮੰਗੋ ਤਾਨ ਮੰਗੋ ਧਨ ਲਕਮੀ ਸੁੱਤ ਦੇ। ਤੈਸੇ ਗੁਰਬਾਣੀ ਵਿਖੈ ਸਕਲ ਪਦਾਰਥ ਹੈ, ਜੋਈ ਜੋਈ ਖੋਜੈ ਸੋਈ ਸੋਈ ਨਿਪ ਜਾਵੇ। ਇੱਥੇ ਮਹਾਰਾਜ ਨੇ ਰਤਨਾਂ ਦੇ ਖਜ਼ਾਨੇ ਰੱਖੇ ਤੇ ਅਸੀਂ ਵਸਤ ਹੁੰਦਿਆਂ ਹੋਇਆਂ ਵੀ ਭਿਖਾਰੀ ਬੜੇ ਹੋਏ। ਰਤਨਾਂ ਦੀ ਕੋਠੜੀ ਭਰੀ ਹੈ,
रहाओ मोल नाही काश करना जोगा क्या को कह सुनावे।
की कथन करा की उदी की कीमत अंका की उदी सीमा बयान करा मोल नाही कश करना जोगा। सारी दुनिया की दौलत दे के कोई कहे भी मैं ये परम आनंद नू परम रस नू अम्यो झरने नू खरीद लवां हर आप अमुलक है मुल ना पाया जाए मुल ना पाया जाए किसे विटो रहे लोक बिल लाए रहे लोक बिल लाए भी बाबा मेरे घर आ जा बाबा मेरे घर आ जा ते बाबा की कहंदा वो कहंदा नहीं मैनू मलक भागो दा घर चंगा लगदा। ऐसा सतगुर जे मिला आप अमुलक है की मुल करेगा भाई की सौदा करेगा तू ओदा मोल नाही कश करना जोग। ऐसा सतगुर जे मिला तिसनू सिर सौंपी है घट्टो घट सौदा यह होना सात संगत वो भी जे मेरे गुरु नू प्रवान हो जाए सतगुर आग्या सीस भेट दियो जे सतगुर सच है पावे। ऐसा सतगुर जे मिला तिसनू सिर सौंपी है विचों आप जाए जिसका जियो तिस मिल रहा होर कोई कीमत अदा कीतियां नहीं मिलता मोल नाही कश करना जोग। क्या को कह सुनावे की कह के असी बयान कर सकते हैं भाई अकथ है बेअंत है अथाह है साड़ी अंदाजियां दी सीमा तो परे है साड़ी बौद्धिक तल तो बहुत उच्ची उदी सतह है उनू बयान करना मेरे साहब ने मुक दी गल कही सी नानक कथना करड़ा सार करड़ा करड़ा मतलब हुंदा औखा ते बयान करदियां भी आख्या सी भी मैं की कर सकदा बेसुमार अथा अगणत अतोलै ज्यों बुलावो भी मैं कहां भी मैं तो अज सारा नक्शा दिखाया। सानू दर्शन कराने वाले ने भी यह कहा भी ज्यों बुलावो त्यों नानक दास बोल तेनू की कथन कर सकता हां
कथन कहन कौ सोजी नाही जो पेख तिस बन आवे
जो पेख है कथन कहन को सोजी नहीं ਇਹ ਗੱਲਾਂ ਨਾਲ ਨਹੀਂ ਸੋਝੀ ਆਉਣੀ ਇੱਕ ਕਦਮ ਪੁੱਟ ਤੇ ਫਿਰ ਤੈਨੂੰ ਪਤਾ ਲੱਗੇਗਾ ਵੀ ਕਿਸ ਤਰ੍ਹਾਂ ਦਾ ਜੋ ਪੇਖਿਆ ਸੋ ਬਣਿਆ ਵੈ ਕਹਿਬੇ ਕੋਈ ਸੋਭਾ ਨਹੀਂ ਦੇਖਾ ਹੀ ਪ੍ਰਵਾਨ। ਜੇ ਤੂੰ ਕਹੇ ਵੀ ਮੈਂ ਕਥਨ ਕਰ ਕਰਕੇ ਕਰ ਕਰਕੇ ਤੇ ਅੰਤ ਪਾ ਲਵਾਂਗਾ ਤੇਰਾ ਭੁਲੇਖਾ ਹੈ ਸਾਰੀ ਦੁਨੀਆਂ ਦੀ ਬੁੱਧੀ ਵੀ ਇੱਕ ਜਗ੍ਹਾ ਇਕੱਠੀ ਕਰ ਲੈ ਕਥਨ ਨਾਲ ਅੰਤ ਨਹੀਂ ਪਾਇਆ ਜਾਣਾ ਤੈਨੂੰ ਆਪ ਕਦਮ ਪੁੱਟ ਕੇ ਉਸ ਰਾਹ ਤੇ ਪਹੁੰਚ ਉਸ ਰਾਹ ਤੇ ਤੁਰ ਕੇ ਮੰਜ਼ਿਲ ਤੇ ਪਹੁੰਚਣਾ ਪੈਣਾ। ਅਸਲ ਵਿੱਚ ਸਾਧ ਸੰਗਤ ਬਾਣੀ ਹੈ ਰਸਤਾ ਬਾਣੀ ਤੇ ਹੈ ਗੁਰੂ ਦਾ ਲੜ ਜਿਹੜੀ ਸਾਨੂੰ ਐਂ ਪਕੜ ਕੇ ਆਸਰਾ ਦੇ ਕੇ ਤੇ ਇੱਕ ਅਣਦਿਸਦੀ ਦੁਨੀਆ ਵਿੱਚ ਲੈ ਕੇ ਜਾਂਦੀ ਹੈ ਇੱਕ ਅਦ੍ਰਿਸ਼ਟ ਦੁਨੀਆ ਵਿੱਚ ਲੈ ਕੇ ਜਾਂਦੀ ਹੈ ਜਿਹਨੂੰ ਅਸੀਂ ਇੱਥੇ ਮਹਿਸੂਸ ਹੀ ਨਹੀਂ ਕੀਤਾ। ਡੱਡੂ ਦਾ ਅੰਦਾਜ਼ਾ ਹੈ ਵੀ ਖੂਹ ਤੋਂ ਵੱਡਾ ਸਮੁੰਦਰ ਨਹੀਂ ਹੋ ਸਕਦਾ ਤੇ ਉਹ ਸੱਚਾ ਵਿਚਾਰਾ ਡੱਡੂ ਬਿਲਕੁਲ ਸੱਚਾ ਹੈ ਕੂਪ ਪਰਿਓ ਜੈਸੇ ਦਾਦਰਾ ਉਹਨੂੰ ਕੀ ਪਤਾ ਦੇਸ਼ ਵਿਦੇਸ਼ ਕੀ ਹੁੰਦਾ ਉਹਦੇ ਦੁਆਲੇ ਸੈਂਕੜੇ ਫੁੱਟ ਉੱਚੀ ਦੀਵਾਰ ਹੈ ਤੇ ਉਹਨੇ ਤੇ ਬਾਹਰ ਦਾ ਚਾਨਣ ਵੀ ਨਹੀਂ ਵੇਖਿਆ ਤੇ ਉਹਦੀ ਨਜ਼ਰ ਵਿੱਚ ਖੂਹ ਤੋਂ ਵੱਡਾ ਸਮੁੰਦਰ ਨਹੀਂ ਹੋ ਸਕਦਾ ਤੇ ਡੱਡੂ ਸੱਚਾ ਹੈ ਉਹ ਵਿਚਾਰਾ ਕਿੱਥੋਂ ਜਾਣੇਗਾ। ਤੁਸੀਂ ਉਹਨੂੰ 100 ਵਾਰੀ ਕਥਨ ਕਰੀ ਜਾਓ ਜਦੋਂ ਉਹ ਸਮੁੰਦਰ ਦੇ ਕੋਲ ਆ ਕੇ ਵੇਖੇਗਾ ਫਿਰ ਮੱਥੇ ਤੇ ਹੱਥ ਮਾਰੇਗਾ ਉਹ ਮੈਂ ਭਰਮ ਵਿੱਚ ਸੀ। ਸਾਡੀਆਂ ਨਜ਼ਰਾਂ ਵਿੱਚ ਇਹ ਤਿੰਨਾਂ ਅਵਸਥਾਵਾਂ ਤੋਂ ਵੱਡਾ ਸੁੱਖ ਨਹੀਂ ਹੋ ਸਕਦਾ ਜਿੱਦਣ ਉਹਦੇ ਚੌਥੇ ਪਦ ਨੂੰ ਜਾਣਾਂਗੇ ਨਾ। ਕਹਿਣ ਕਥਨ ਕੋ ਸੋਝੀ ਨਾਹੀਂ ਜਿੱਦਣ ਕਦਮ ਪੁੱਟ ਕੇ ਤੁਰਾਂਗੇ ਇਸ ਰਸਤੇ ਦੇ ਉੱਤੇ ਉਦਣ ਸਮਝ ਆਵੇਗੀ।
ਸੋਈ ਜਾਣੈ ਕਰਨੈ ਹਾਰਾ ਕੀਤਾ ਕਿਆ ਬੇਚਾਰਾ
ਸਾਡੇ ਕੀਤਿਆਂ ਕੀ ਹੋਏਗਾ ਜਿਹੜਾ ਸਾਹਿਬ समर्थ है ना पहुंचाण दे, वो करनहार ही सब कुछ जानदा है।
अपनी गत मित आपे जाना है, हर आपे पूर भंडारा।
गत दा अर्थ हुंदा अवस्था, मित दा अर्थ हुंदा माप। वो किस तरह दा है, उदी सता किस तरह दी है, वो किन्ना क वड्डा है। ते सानू ये दृढ़ करवाया सी, तुमरी गत मित तुम ही जानी। असी सिर्फ की कर सकते हैं, नानक दास सदा कुर्बान। असी ते तेथों कुर्बान जाते हैं, तेरी गत मित दा अंत नहीं पा सकते सच्चे पातशाह। अपनी गत मित आपे जाने, हर आपे पूर भंडारा। वो लभा लभ सारी कायनात विच परिपूर्ण है, ते ओदी सता नूं ओदे भेद नूं वो आप जानदा है।
ऐसा रस अमृत मन चाखिया, तृप्त रहे आगाई।
अमृत रस, अमृत रस चाखिया, पी अमृत अगानिया। अगानिया दा अर्थ हुंदा राज हो गया। अमृत दा ते व्यापारी नहीं बनदा पिया। गुरु आवाजा मारिया आनंदपुर साहब वाला सतगुरु, भी आ सिखा, मैं तेरे जात पात दे, तेरे ऊंच नीच दे, तेरे भरम भेद दे सारे वितकरे खत्म करके ते तेनू ऐसे ही राह दे उत्ते तोरांगा कि तू मेरा पुत्र बन जाएगा। ते असी कह रहे हैं अज भी सानू जहर दे व्यापारी बनना पसंद है। क्या मद शुशा भाओ तरै मेरिया वीरा, तेनू झूठे नशिया की अग कितों लग गई अंदर। मद दा अर्थ है नशा। तू होशे नशिया दे विच लपट गया, रे मूड़े तू होशे रस लपटायो। अमृत संग बसत है तेरे, तू बिख्या सी उरजायो। ऐसा रस अमृत मन चाखिया, जे एक बारी चख लिया ते फिर की होया महाराज कहिंदे तृप्त रहे अगाई। भुखा मिट गईया, मन नू चैन आ गया, अंदरों रज गया, तृप्त पई। सच भोजन खाया, सच भोजन पी अमृत अगानिया, गुर अमर कराया, मौत तो भी मुक्त कर दिता साहब ने। ऐसी तृप्ति आ गई।
कहो नानक मेरी आसा पूरी, सतगुर की सरनाई।
आ है निचोड़ भी, जे अंदर आसा जागी है ये चौथे पद दीयां बातां सुन के, गुरसिखां दे सहज टिकाओ स्थिरता नूं वेख के जे आसा जागी है ते मेरी आसा पूरी किवें, सतगुर की शरण आई। सतगुर की शरण विच आया ही मिलना है सहज, सतगुर की शरण आया ही मिटनी है चिंता, सतगुर की शरण आया ही मिलनी है सोभी सोझी। सानू नाल सोभा खट्टांगे, नाल वडियाई मिलेगी। इसलिए गुरसिखा सारे पासियों तोड़ के ना जे चाहुंदा भी तेनू ये सता दा आनंद आवे ते फिर सतगुर की शरणाई जरूरी है। सुरत करके मन जोड़ के ना जो शरीर करके आउंदे आ ते आपां समर्पित करके कहिए सतगुर आयो शरण तुहारी, शरण तुहारी। ते की मिलदा जी, मिलै सुख नाम हर सोभा, मिलै सुख नाम हर सोभा। चिंता लाहे हमारी, चिंता लाहे हमारी। सतगुर आयो शरण तुहारी, सतगुर आयो शरण तुहारी। शरण विच कहो नानक मेरी आसा पूरी, सतगुर की शरण आई। इच्छा पूर्क सर्व सुख दाता हर, आसा पूरी ते किवें, सतगुर की शरण आई। सारियां टेकां छड, इत्थे सब त्रै गुण च भटक रहे हैं। सानू कदी धर्मी लगन लग पैंदे है, कदी होर पासे नूं तुर पैंदे है। आ चौथे पद दी सांझ पा, मेरा साहिब तैनू सद्दा दे रहा। यह अडोलता, यह स्थिरता साडे अंदर आवे ਗੁਰੂ ਚਰਨਾਂ 'ਚ ਅਰਦਾਸ ਕਰੀਏ। ਸਾਰਿਆਂ ਦਾ ਧੰਨਵਾਦ। ਗੁਰੂ ਪੰਥ ਦੀ ਬਹੁਤ ਵੱਡੀ ਇੱਕ ਮੁਹਿੰਮ ਜਿਹੜੀ ਹੈ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਹਿਯੋਗ ਦੇ ਨਾਲ ਚੱਲ ਰਹੀ ਹੈ। ਸਫ਼ਰੇ ਸ਼ਹਾਦਤ ਲਹਿਰ, ਗੁਰੂ ਲਾਲਾਂ ਦੀ ਸ਼ਹਾਦਤ ਦਾ ਹੋਕਾ ਅੱਜ ਦੇ ਨੌਜਵਾਨਾਂ ਤੱਕ ਦੇ ਕੇ ਉੱਜੜਦੇ ਘਰਾਂ ਨੂੰ ਬਚਾਉਣ ਦਾ ਯਤਨ ਹੈ। ਸੋ ਸਾਧ ਸੰਗਤ, ਅਗਲਾ ਸਮਾਗਮ ਜਿਹੜਾ ਉਹ 23 ਸਤੰਬਰ ਨੂੰ ਜਗਰਾਉਣ ਦੀ ਧਰਤੀ 'ਤੇ ਹੈ, ਪੰਥ ਦੀ ਸੰਸਥਾ ਦੇ ਸਹਿਯੋਗ ਨਾਲ। ਆਪ ਜੀ ਨੂੰ ਬੇਨਤੀ ਹੈ ਸ਼ਾਮ ਨੂੰ ਸਮਾਗਮ ਹੁੰਦੇ 6 ਤੋਂ 11 ਹਾਜ਼ਰੀਆਂ ਭਰਨੀਆਂ, ਸਾਰੇ ਰਲ ਕੇ ਸ਼ਬਦ ਗੁਰੂ ਦਾ ਹੋਕਾ ਦਈਏ, ਟੁੱਟਿਆਂ ਨੂੰ ਜੋੜ ਸਕੀਏ, ਇਹ ਵੱਡਾ ਪਰਉਪਕਾਰ ਹੋਏਗਾ। ਆਓ ਬਚਨ ਇੱਕ ਵਾਰ ਫਿਰ ਸੁਣੋ।
ਐਸਾ ਰਸ ਅੰਮ੍ਰਿਤ ਮਨ ਚਾਖਿਆ, ਤ੍ਰਿਪਤ ਰਹੇ ਆਗਾਈ, ਕਹੋ ਨਾਨਕ ਮੇਰੀ ਆਸਾ ਪੂਰੀ, ਸਤਿਗੁਰ ਕੀ ਸ਼ਰਨਾਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।